पई इतकी वस्त्र उत हम मालक अपर किसू के किम हुए तालक हिम विचार कर कै प्रस्थाना पहुंचियो श्री गुरु अमर सथाना।
वाहे गुरु जी का खालसा
वाहे गुरु जी की
फतेह। आओ सिख सतगुरु के प्यारे हो गावो हो सच्ची बाणी बाणी ता गावो हो गुरु केरी बाणिया सिर बाणी। गुरु गरीब नवाज अंतरजामी पार ब्रह्म परमेश्वर धन धन श्री गुरु ग्रंथ साहिब जी दे पावन चरणा विखे अते शहीदां दे पुंज संसार दी चादर नूं टक्कण वाले सब दे पर्दियां नूं दूर करन वाले श्री गुरु तेग बहादुर साहिब जी दे पावन अस्थाना ते विराजमान परम सन्मान योग गुरु खालसा सात संगत जीओ आप जी अत्यंत कृपा दे पात्र हो कि गुरु कृपा सदका नेता प्रति शाम दे दीवाना विखे हाजरियां भरदे होए गुर प्रताप सूरज ग्रंथ दी विचार जो कवि संतोख सिंह जी अपनी मुबारक कल द्वारा बयान कर रहे हैं गुरु नानक पातशाह तो लैके दसां पातशाहां दा पावन इतिहास कवि जी ने अपनी कलम द्वारा बयान कीता है। गुरु नानक पातशाह दा इतिहास गुरु प्रताप नानक प्रकाश अते गुरु अंगद देव पातशाह तो लैके गुरु कलगीधर पातशाह तक गुर प्रताप सूरज ग्रंथ कवि जी ने गुरु इतिहास नूं गुरु दे प्रकाश नूं गुरु दे जीवन नूं गुरु दे कोतकां नूं एक फिल्म वांग दर्शाया। जिवें आम जीवन विखे असीं सारे कौतक करदे आं जीवन विखे कदी दुखी होंदे आं कदी सुखी होंदे आं पर सतगुरु जी जीवन विखे रहिंदे होए अपनी नित दी क्रिया करदे होए हुक्म अनुसार तुर रहे हैं। आप हुक्मी रूप होके उस वाहिगुरु परमेश्वर दे हुक्म अनुसार अपना जीवन बतीत करदे हैं। भावें सतगुरु अंदर पूरी समर्था है पर फिर भी जो बाहरी तौर ते दुख आ रहे हैं सतगुरु जी उन्हां नूं सहन कर रहे हैं। पिछले प्रकरणा विखे आप जी ने श्रवण किया है कि धन धन श्री गुरु अमरदास जी जिन्हां ने भाई सच्चन सच नूं एक मंजी बख्शिश कीती बख्शिश गुरु दी यही तो गुरु जी कृपा है। जो सतगुरु जी किसी से खुश होंगे तो उस अपनी कृपा रूपी बख्शिश देंदे हैं। भाई सच्चन सच जड़ा हर वेले गुरु की सेवा करता सच्चन सच का ही जाप करता रहा गुरसिखा ने यह नाम ही पाता भाई सच्चन सच। इसने एक कमली राणी नू जो हरिपुर दे राजे दी गुरु दे हुक्म अनुसार ना तुरदी होई अपना घूंगड़ कढ़िया सतगुरु ने वचन कीता भी ए राणी ए औरत कमली होगी इनू पता नहीं कि गुरुआ सामने घूंगट नहीं कढ़ी दा गुरु परमेश्वर है गुरु पति है पति सामने कादा घूंगट कढ़ना ये वचन करदे अनुसार वो राणी कमली होगी। ਕਿ ਭਾਈ ਸੱਚਨ ਸੱਚ ਨੇ ਉਹਦਾ ਕਮਲ ਪੂਣਾ ਠੀਕ ਕੀਤਾ, ਸਤਿਗੁਰੂ ਦੀ ਖੜਾਵ ਉਹਦੇ ਸਿਰ ਤੇ ਮਾਰ ਕੇ ਉਸ ਤੋਂ ਉਪਰੰਤ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਨਿੱਤ ਦੀ ਕਿਰਿਆ ਕਰਦੇ, ਸੰਗਤਾਂ ਨੂੰ ਦਰਸ਼ਨ ਦਿੰਦੇ, ਆਪ ਹਰ ਵੇਲੇ ਨਾਮ ਵਿਖੇ ਲੀਨ ਰਹਿੰਦੇ। ਪਰ ਦੂਜੇ ਪਾਸੇ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਦਾਤੂ ਜੀ, ਜਿਨ੍ਹਾਂ ਦੇ ਮਨ ਵਿਖੇ ਈਰਖਾ ਦੀ ਅੱਗ ਬਲ ਰਹੀ ਹੈ, ਤੇ ਉਸ ਅੱਗ ਦੇ ਉੱਤੇ ਇਹਨਾਂ ਦੇ ਮਿੱਤਰਾਂ ਨੇ ਘਿਓ ਪਾਤਾ ਤੇ ਹੁਣ ਅੱਗ ਦੇ ਭਾਂਬਣ ਮੱਚ ਗਏ। ਬਾਬਾ ਦਾਤੂ ਜੀ ਦੇ ਹਿਰਦੇ ਵਿਖੇ ਕ੍ਰੋਧ ਜਾਗ ਪਿਆ, ਈਰਖਾ ਹੋਰ ਵੱਧ ਗਈ ਤੇ ਗੁੱਸੇ ਵਿਖੇ ਆ ਕੇ ਹੁਣ ਬਾਬਾ ਦਾਤੂ ਜੀ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਛਾਤੀ ਤੇ ਕਿਵੇਂ ਲੱਤ ਮਾਰੀ ਹੈ ਤੇ ਕਿਵੇਂ ਸਤਿਗੁਰ ਆਪਣੀ ਨਿਮਰਤਾ ਬਿਆਨ ਕਰ ਰਹੇ ਹਨ। ਆਓ ਸਾਰੇ ਗੁਰਮੁਖ ਪਿਆਰੇ ਇਹ ਪਾਵਨ ਵਿਚਾਰ ਸਰਵਣ ਕਰੀਏ। ਸਾਰੇ ਗੁਰਮੁਖ ਆਪਣੀ ਸੁਰਤੀ ਬਿਰਤੀ ਕਾਰਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗੱਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ। ਜੋ ਪਈ ਵਿਆਕੁਲ ਭਇਓ ਸਇਓ ਨੈ ਜਾਈ, ਅਤਰਿਸਤੇ ਚਿਤ ਅਸੀਂ ਉਪਜਾਏ।
ਜਦੋਂ ਬਾਬਾ ਦਾਤੂ ਜੀ ਨੇ ਸੁਣਿਆ ਗੁਰੂ ਦੀ ਵਡਿਆਈ, ਗੁਰੂ ਦਾ ਜਸ, ਤੇ ਅੰਦਰੋਂ ਸੜ ਬਲ ਗਿਆ, ਸਹਿਨ ਨਹੀਂ ਹੋ ਰਿਹਾ। ਦੂਜੇ ਪਾਸੇ ਉਹ ਆਪ ਗੁਰੂ ਬਣ ਕੇ ਬੈਠਾ ਹੋਇਆ, ਉਹਦੇ ਕੋਈ ਵੀ ਨਹੀਂ ਆ ਰਿਹਾ। ਗੁਰੂ ਕਿਸੇ ਤਖਤ ਦਾ ਨਾਮ ਨਹੀਂ, ਕਿਸੇ ਸਿੰਘਾਸਨ ਦਾ ਨਾਮ ਨਹੀਂ, ਗੁਰੂ ਧਾ ਜੀ ਦੇ ਹਿਰਦੇ ਵਿਖੇ ਗਿਆਨ ਦਾ ਪ੍ਰਕਾਸ਼ ਹੈ, ਉਹ ਗੁਰੂ ਹੈ। ਆਪਣੇ ਆਪ ਨੂੰ ਗੁਰੂ ਖਵਾਉਂਦਾ ਹੈ ਪਰ ਗੁਰੂ ਦੇ ਗੁਣ ਨਹੀਂ। ਤੇ ਇਹਦੇ ਮਿੱਤਰਾਂ ਨੇ ਹੋਰ ਭੜਕਾਤਾ ਕਿ ਦੇਖ ਉਹਨਾਂ ਕੋਲ ਤਾਂ ਰਾਜੇ ਆ ਰਹੇ ਹਨ, ਅਨੇਕਾਂ ਤਰ੍ਹਾਂ ਦੀਆਂ ਭੇਟਾਂ ਆਉਂਦੀਆਂ, ਤੇਰੇ ਕੋਲ ਕੁਛ ਵੀ ਨਹੀਂ ਆ ਰਿਹਾ। ਜਦੋਂ ਇਸ ਤਰ੍ਹਾਂ ਦੀ ਗੱਲਾਂ ਆਖੀਆਂ ਤੇ ਬਾਬਾ ਦਾਤੂ ਜੀ ਅੰਦਰੋਂ ਹੋਰ ਭੜਕ ਗਏ, ਗੁੱਸੇ ਵਿਖੇ ਆ ਕੇ ਹੁਣ ਕੀ ਵਰਤਾਵਾ ਕਰਦੇ ਹਨ।
ਅਮਰ ਗੁਰੂ ਕੋ ਜਾਏ ਸੰਗਾਰੋਂ, ਗੁਰਤਾ ਗਾਦੀ ਬੋਲ ਸੰਭਾਰੋ।
ਆਖਦੇ ਕੀ ਹਨ, ਹੁਣੇ ਹੀ ਜਾ ਕੇ ਮੈਂ ਗੁਰੂ ਅਮਰਦਾਸ ਜੀ ਨੂੰ ਮਾਰ ਦਵਾਂਗਾ ਤੇ ਆਪ ਗੁਰੂ ਬਣ ਕੇ ਗੁਰਤਾ ਗੱਦੀ ਖੋ ਲਵਾਂਗਾ।
ਪਿਤਕੀ ਵਸਤੂਤ ਅਮ ਮਾਲਕ, ਅਪਰ ਕਿਸੂ ਕੇ ਕਿਮ ਹੋਏ ਤਾਲਕ।
ਸੰਸਾਰ ਦੀ ਮਰਿਆਦਾ ਹੈ ਕਿ ਪਿਓ ਦੇ ਜੋ ਵਸਤੂਆਂ ਪਦਾਰਥ ਜੋ ਵੀ ਚੀਜ਼ ਹੈ ਪਿਤਾ ਦੀ, ਉਹਦਾ ਹੱਕਦਾਰ ਉਹਦੇ ਪੁੱਤਰ ਹੁੰਦੇ ਹਨ। ਤੇ ਮੇਰੇ ਪਿਤਾ ਜੀ ਦੀ ਇਹ ਗੁਰਤਾ ਗੱਦੀ ਸੀ, ਇਹਦਾ ਹੱਕਦਾਰ ਮੈਂ ਹੀ ਬਣਨਾ ਚਾਹੁੰਦਾ ਹਾਂ।
ਇਹ ਵਿਚਾਰ ਕਰ ਕੇ ਪ੍ਰਸਥਾਨਾ ਪਹੁੰਚਿਓ ਸ੍ਰੀ ਗੁਰੂ ਅੰਮ੍ਰਿਤਸਰ ਥਾਨਾ।
ਆਪਣੇ ਆਪ ਵਿਖੇ ਅਹੰਕਾਰ ਕਰਦੇ ਹੋਏ ਬੜੇ ਗੁੱਸੇ ਨਾਲ ਬਾਬਾ ਦਾਤੂ ਜੀ ਖਡੂਰ ਸਾਹਿਬ ਤੋਂ ਗੋਬਿੰਦਵਾਲ ਸਾਹਿਬ ਜਾ ਰਹੇ ਹਨ।
ਲੱਗਿਓ ਦੀਵਾਨ ਬਿਰਾਜੈ ਬੀਚ, ਦਰਸੈ ਮਿਲੇ ਉੱਚੇ ਅਰ ਨੀਚ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਦੀਵਾਨ ਸਜਿਆ ਹੋਇਆ, ਜਿਸ ਤਰ੍ਹਾਂ ਅੱਜ ਦੀਵਾਨ ਸਜਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਭਨਾ ਦੇ ਵਿਰਾਜਮਾਨ, ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਸਭਨਾ ਦੇ ਵਿਚਕਾਰ ਸਭ ਨੂੰ ਦਰਸ਼ਨ ਦੇ ਰਹੇ ਹਨ। ਭਾਵੇਂ ਕੋਈ ਉੱਚਾ ਹੈ, ਭਾਵੇਂ ਕੋਈ ਨੀਵਾ ਹੈ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਬ੍ਰਾਹਮਣ ਹੈ, ਕੋਈ ਖੱਤਰੀ ਹੈ, ਕੋਈ ਵੀ ਹੈ, ਇੱਥੇ ਤਾਂ ਸ਼ਰਧਾ ਭਾਵਨਾ ਨੂੰ ਨਮਸਕਾਰ ਹੈ। ਜਿਹਦੇ ਅੰਦਰ ਸ਼ਰਧਾ ਹੈ, ਗੁਰੂ ਦਾ ਪ੍ਰੇਮ ਹੈ, ਉਹ ਆ ਕੇ ਮੱਥਾ ਟੇਕਦਾ ਹੈ ਤੇ ਗੁਰੂ ਘਰ ਕਿਸੇ ਜਾਤੀ ਵਰਨ ਨੂੰ ਥਾਂ ਨਹੀਂ ਮਿਲਦੀ।
ਕੋਟੇ ਮਾਥ ਅਗਾਰੇ ਕੋ ਬਿਨਤੀ ਕਰ ਜੋਰ ਉਚਾਰੇ।
ਕਈ ਸਿੱਖ ਤਾਂ ਰੱਬ ਦੇ ਪਿਆਰੇ ਗੁਰੂ ਚਰਨਾਂ ਵਿਖੇ ਮੱਥਾ ਟੇਕਦੇ ਹਨ ਤੇ ਕਈ ਡੰਡੋਤ ਵੰਦਨਾ ਕਰ ਰਹੇ ਹਨ ਤੇ ਕਈ ਰੱਬ ਦੇ ਪਿਆਰੇ ਗੁਰੂ ਜਸ ਨੂੰ ਸ਼ਰਵਣ ਕਰਦੇ ਹਨ।
ਕੋ ਬੈਠੇ ਸਿਮਰੈ ਸਤਨਾਮ ਗਾਏ ਰਬਾਬੀ ਧੁਨ ਅਬਰਾ।
ਕਈ ਬਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਤੇ ਰੱਬ ਦੇ ਪਿਆਰੇ ਗੁਰਮੁਖ ਪਿਆਰੇ ਰਬਾਬੀ ਰਬਾਬ ਲੈ ਕੇ ਕੀਰਤਨ ਕਰ ਰਹੇ ਗੁਰਬਾਣੀ ਨੂੰ ਰਾਗਾ ਦੁਆਰਾ ਗਾਇਨ ਕਰਦੇ ਹਨ।
ਕੋ ਇੱਕ ਚਿਤਵੈ ਸ਼ਬਦ ਸੁਣੀ ਸੁਣਤਵੈ ਕੋ ਮਨ ਵਿਖੇ ਵਿਚਾਰ ਗੁਣਤਵੈ।
ਕਈ ਸਿੱਖ ਇੱਕ ਚਿਤ ਹੋ ਕੇ ਮਨ ਇਕਾਗਰ ਕਰਕੇ ਸ਼ਬਦ ਨੂੰ ਸ਼ਰਵਣ ਕਰਦੇ ਹਨ ਤੇ ਕਈ ਰੱਬ ਦੇ ਪਿਆਰੇ ਉਸ ਸ਼ਬਦ ਦੀ ਵਿਚਾਰ ਆਪਣੇ ਮਨ ਵਿਚ ਹੀ ਕਰਦੇ ਹਨ।
ਇੱਕ ਪ੍ਰਤਾਪ ਨੈ ਹਿਰਦੈ ਸਹਾਰਾ ਭਇਓ ਕ੍ਰੋਧ ਤੇ ਛੋਭਤ ਭਾਰਾ।
ਸਤਿਗੁਰ ਸਾਹਿਬ ਜੀ ਦਾ ਇਹ ਪ੍ਰਤਾਪ ਵੇਖ ਕੇ ਬਾਬਾ ਦਾਤੂ ਜੀ ਸਹਿ ਨਹੀਂ ਕਰ ਸਕੇ। ਗੁਰੂ ਦਾ ਪ੍ਰਤਾਪ ਸੰਗਤਾਂ ਮੱਥਾ ਟੇਕਦੀਆਂ ਭਿਟਾਵਾਂ ਅਰਪਣ ਕਰਦੀਆਂ ਰਬਾਬੀ ਸਿੰਘ ਰੱਬ ਦੇ ਪਿਆਰੇ ਗੁਰਮੁਖ ਪਿਆਰੇ ਕੀਰਤਨ ਕਰ ਰਹੇ ਤੇ ਕਈ ਗੁਰਮੁਖ ਨਾਮ ਨੂੰ ਜਪਦੇ ਗੁਰਬਾਣੀ ਨੂੰ ਸ਼ਰਵਣ ਕਰਦੇ। ਇਹ ਗੁਰੂ ਦਾ ਜਸ ਪ੍ਰਤਾਪ ਵੇਖ ਕੇ ਬਾਬਾ ਦਾਤੂ ਜੀ ਦੇ ਅੰਦਰ ਅੱਗ ਬਲ ਗਈ ਹੈ।
ਅਪਰ ਕਛੂ ਤੈ ਹੋਏ ਨਾ ਸਕੇ ਪਹੁੰਚ ਨਿਤ ਗੁਰ ਤਨ ਕੋ ਤਕੇ।
ਹੋਰ ਕੋਈ ਉਪਾਅ ਨਹੀਂ ਹੋ ਸਕਿਆ ਵੀ ਕੀ ਕਰਾਂ, ਕੁਛ ਨੀ ਮਨ ਵਿਖੇ ਸੁਝਿਆ ਤੇ ਇਸ ਤਰ੍ਹਾਂ ਵਿਚਾਰ ਕਰਦਾ ਹੋਇਆ ਗੁੱਸੇ ਨਾਲ ਸਤਿਗੁਰ ਸਾਹਿਬ ਜੀ ਦੇ ਨੇੜੇ ਗਿਆ ਹੈ।
ਇਸ ਕਰ ਉਰ ਮੈਂ ਲਾਤ ਪਰਹਾਰੇ ਜਿਮ ਲਕਸ਼ਮੀ ਪਤੀ ਕੋ ਭਿਗੂ ਮਾਰੇ।
ਗੁੱਸੇ ਨਾਲ ਬਾਬਾ ਦਾਤੂ ਜੀ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਛਾਤੀ ਤੇ ਲੱਤ ਮਾਰੀ, ਜਿਵੇਂ ਭਿਗੂ ਜੀ ਨੇ ਲੱਤ ਮਾਰੀ ਸੀ ਵਿਸ਼ਨੂੰ ਜੀ ਦੀ ਛਾਤੀ ਤੇ ਅੱਜ ਇਹ ਕੋਟ ਬ੍ਰਹਮੰਡ ਦੇ ਮਾਲਕ ਆਪ ਪਰਮੇਸ਼ਰ ਇਹਨਾਂ ਦੀ ਛਾਤੀ ਤੇ ਸਿਆਣਾ ਸਰੀਰ ਬੁਢੇਪੇ ਵਾਲਾ ਸਰੀਰ ਪਰ ਜੋਤੀ ਰੂਪ ਦਾ ਪ੍ਰਕਾਸ਼ ਲਭਾ ਲਭ ਚਿਹਰੇ ਤੇ ਹੈ ਤੇ ਅੱਜ ਇਹਨਾਂ ਦੀ ਛਾਤੀ ਤੇ ਬਾਬਾ ਦਾਤੂ ਜੀ ਨੇ ਲੱਤ ਮਾਰੀ ਹੈ।
ਸਿੰਘਾਸਨ ਤੇ ਗਿਰ ਕਰ ਪਰੇ ਬਿਰਧ ਸਰੀਰ ਕੰਪ ਤੋ ਕਰੇ।
ਸਿਆਣਾ ਸਰੀਰ ਹੈ, ਬੁਢੇਪਾ ਹੈ, ਤਕਰੀਬਨ ਉਮਰ 90 ਦੇ ਨੇੜੇ ਹੈ ਕਿਉਂਕਿ ਸਤਿਗੁਰੂ ਜੀ 72 ਸਾਲ ਦੀ ਉਮਰ ਵਿਖੇ ਸੇਵਾ ਕਰਨ ਲੱਗੇ ਤੇ 12 ਸਾਲ ਸੇਵਾ ਕੀਤੀ, 84 ਸਾਲ ਦੀ ਉਮਰ ਵਿਖੇ ਗੁਰਿਆਈ ਪ੍ਰਾਪਤ ਕੀਤੀ ਤੇ ਇਹ ਸਿਆਣਾ ਸਰੀਰ ਜਿਸ ਵਿਖੇ ਮਹਾਰਾਜ ਸੇਵਾ ਵੀ ਕਰਦੇ ਰਹੇ ਤੇ ਆਪ ਹੁਣ ਗੁਰਿਆਈ ਤੇ ਵਿਰਾਜਮਾਨ ਹੋਏ। ਇਸ ਕਵੀ ਜੀ ਬਿਆਨ ਕਰਦੇ ਹਨ ਇਸ ਤਰ੍ਹਾਂ ਸਤਿਗੁਰ ਸਾਹਿਬ ਜੀ ਦਾ ਸਿਆਣਾ ਸਰੀਰ ਹੈ ਤੇ ਮਹਾਰਾਜ ਆਪਣੇ ਸਿੰਘਾਸਨ ਤੋਂ ਥੱਲੇ ਗਿਰ ਗਏ ਹਨ।
ਬਿਰਧ ਸਰੀਰ ਕੰਪ ਕੋ ਕਰੇ ਬਹੁਲ ਸੰਭਾਰ ਉੱਠੇ ਤਤਕਾਲਾ ਹੈ ਦਾਤੂ ਕੇ ਚਰਨ ਕਿਰਪਾਲਾ।
ਸਿਆਣਾ ਸਰੀਰ ਹੈ ਮਹਾਰਾਜ ਜੀ ਦਾ, ਸਤਿਗੁਰੂ ਜੀ ਇਕਦਮ ਕੰਮ ਗਏ, ਕੰਪ ਬਹੁ ਗਿਰੇ ਗਿਰ ਗਏ ਤੇ ਫਿਰ ਆਪਣੇ ਆਪ ਨੂੰ ਸੰਭਾਲਦੇ ਹੋਏ ਸਤਿਗੁਰੂ ਜੀ ਥੱਲੋਂ ਉੱਠ ਕੇ ਫਿਰ ਆਪ ਬਾਬਾ ਦਾਤੂ ਜੀ ਚਰਨਾਂ ਤੇ ਪੈ ਗਏ। ਇਹ ਵੀ ਨਿਮਰਤਾ ਹੈ ਸਤਿਗੁਰਾਂ ਦੀ ਕਿ ਭਾਵੇਂ ਜਿਸ ਨੇ ਲੱਤ ਮਾਰੀ ਸਤਿਗੁਰੂ ਜੀ ਹੁਣ ਉੱਠ ਕੇ ਉਹਦੇ ਚਰਨਾਂ ਤੇ ਹੀ ਮੱਥਾ ਟੇਕਦੇ ਹਨ।
ਕਰ ਕੰਬਲਨ ਸੋ ਮਰਦਨ ਕਰੇ ਬਿਨਤੀ ਸਹਿਤ ਸੁਬਾਤ ਉਚਰੇ।
ਆਪਣੇ ਚਰਨ ਕਮਲਾਂ ਨਾਲ ਮਹਾਰਾਜ ਜੀ ਨੇ ਬਾਬਾ ਦਾਤੂ ਜੀ ਚਰਨ ਫੜ ਲਏ। ਕਰ ਕਮਲਨ ਸੋ ਮਰਦਨ ਕਰੇ, ਉਹਨਾਂ ਚਰਨਾਂ ਨੂੰ ਮਲ ਰਹੇ ਹਨ ਬੜੇ ਪਿਆਰ ਨਾਲ ਤੇ ਬਾਰ ਬਾਰ ਸਤਿਗੁਰ ਜੀ ਬੇਨਤੀ ਕਰਦੇ ਹਨ।
ਇੱਕ ਤੋਂ ਸੇਵਾ ਕਰਤ ਰਹੋ ਦੁਤੀਏ ਬਹਿਤੇ ਬਿਰਧ ਭਇਓ।
ਰੱਬ ਦੇ ਪਿਆਰਿਓ ਗੁਰੂ ਦੇ ਸਾਹਿਬਜ਼ਾਦੇ ਜੀ, ਇੱਕ ਤਾਂ ਮੈਂ ਸੇਵਾ ਕੀਤੀ ਸਤਿਗੁਰਾਂ ਨੇ ਜੋ ਆਪ ਕਰਾਈ, ਦੂਜਾ ਉਮਰ ਵਡੇਰੀ ਹੋ ਗਈ ਹੈ ਤੇ ਸਰੀਰ ਦੇ ਹੱਡ ਪੱਕੇ ਹੋ ਗਏ ਹਨ, ਇਸ ਕਰਕੇ ਆਪ ਜੀ ਨੂੰ
ਯਾ ਤੇ ਅਦਕ ਸਰੀਰ ਕਠੋਰਾ ਤੁਮਰੋ ਚਰਨ ਮਿਰਦੁਲ ਨੈ ਥੋਰਾ,
ਤੁਹਾਡੇ ਚਰਨ ਬੜੇ ਕੋਮਲ ਹੋਣਗੇ ਤੇ ਇਹ ਸਰੀਰ ਕਠੋਰ ਹੈ ਤੇ ਇਸ ਕਠੋਰ ਸਰੀਰ ਕਰਕੇ ਤੁਹਾਡੇ ਚਰਨਾਂ ਨੂੰ ਦਰਦ ਹੋਇਆ ਹੋਣਾ, ਗੁਰੂ ਦੇ ਸਾਹਿਬ ਜਾ ਦਿਓ, ਇਹ ਦਾਸ ਦੀ ਮੁਆਫੀ ਹੈ, ਇਸ ਨੂੰ ਮੁਆਫੀ ਕਰ ਦੋ।
ਹੋਇਓ ਹੋਏ ਗੋ ਕਸ਼ਟ ਮਾਨਾ ਛੇਮੋ ਭਇਓ ਅਪਰਾਧ ਅਜਾਨਾ,
ਮੇਰਾ ਇਹ ਅਪਰਾਧ ਬਹੁਤ ਵੱਡਾ ਹੈ, ਮੇਰਾ ਅਪਰਾਧ ਆਪ ਦੀ ਛਿਮਾ ਕਰ ਦੋ, ਆਪ ਜੀ ਨੂੰ ਬਹੁਤ ਕਸ਼ਟ ਹੋਇਆ ਹੋਣਾ।
ਸ੍ਰੀ ਗੁਰੂ ਕੇ ਸੁਤੋ ਬਦ ਭਾਗੇ ਮਮ ਹਿਤ ਕਰ ਕਿਤਨੋ ਦੁੱਖ ਲਾਗੇ,
ਆਪ ਜੀ ਤਾਂ ਸਤਿਗੁਰਾਂ ਦੇ ਸਪੁੱਤਰ ਹੋ ਤੇ ਗਲਤੀ ਮੇਰੀ ਹੈ, ਮੇਰੇ ਕਰਕੇ ਆਪ ਜੀ ਨੂੰ ਦੁੱਖ ਲੱਗਿਆ ਹੈ, ਕਿਉਂ ਆਪ ਜੀ ਆਏ ਮੈਂ ਉਠਿਆ ਨਹੀਂ, ਇਹ ਗੁਸਾਖੀ ਮੇਰੇ ਤੋਂ ਹੋਈ ਹੈ ਤੇ ਮੇਰੀ ਗੁਸਾਖੀ ਮੁਆਫ ਕਰ ਦੋ।
ਤੁਮਕੋ ਦੇਖਣਾ ਅਗਲ ਖਰੋਵਾ ਉਹ ਤੋ ਮਨ ਮਮ ਸੋ ਤੁਮ ਖੋਵਾ,
ਮੇਰੇ ਮਨ ਵਿਚ ਅਹੰਕਾਰ ਸੀ ਤੇ ਆਪ ਜੀ ਨੇ ਅਹੰਕਾਰ ਦੂਰ ਕਰਤਾ, ਅਹੰਕਾਰ ਇਹੀ ਸੀ ਕਿ ਮੈਂ ਗੁਰੂ ਬਣਿਆ ਬੈਠਾ ਤੇ ਆਪ ਜੀ ਗੁਰੂ ਦੇ ਸਾਹਿਬ ਜਾ ਦੇ ਹੋ, ਇਸ ਕਰਕੇ ਮੈਂ ਖੜਾ ਨਹੀਂ ਹੋਇਆ ਤੇ ਆਪ ਜੀ ਨੇ ਮੇਰਾ ਅਹੰਕਾਰ ਦੂਰ ਕੀਤਾ ਹੈ।
ਸਾਰਨ ਉਚਿਤ ਜਾਣ ਕਰ ਮਾਰਿਓ ਭਲੋ ਕਰਿਓ ਨਿਜ ਦਾਸ ਨਿਹਾਰਿਓ,
ਇਹੀ ਤਾਂ ਚੰਗਾ ਕਾਰ ਸੀ, ਆਪ ਜੀ ਨੇ ਉਚਿਤ ਕਾਰਨ ਜਾਣ ਕੇ ਮੇਰੇ ਮਨ ਦਾ ਅਹੰਕਾਰ ਜੋ ਕਾਰਜ ਬਣਿਆ ਹੋਇਆ ਉਹ ਦੂਰ ਕੀਤਾ। ਬਿਨਾਂ ਕਾਰਨ ਤੋਂ ਕਾਰਜ ਵੀ ਨਹੀਂ ਹੁੰਦਾ ਤੇ ਬਿਨਾਂ ਕਾਰਜ ਤੋਂ ਕੋਈ ਕਾਰਨ ਵੀ ਨਹੀਂ ਬਣਦਾ, ਤੇ ਮੇਰੇ ਮਨ ਵਿਖੇ ਅਹੰਕਾਰ ਇਤਨਾ ਪੈਦਾ ਹੋ ਗਿਆ, ਜਦੋਂ ਆਪ ਜੀ ਨੇ ਲੱਤ ਮਾਰੀ ਉਹ ਸਾਰਾ ਅਹੰਕਾਰ ਦੂਰ ਹੋ ਗਿਆ ਹੈ।
ਸੇਵਾ ਆਪਣੀ ਮੋਏ ਬਤਾਵੋ ਕਰੋ ਸੁਤਾ ਛਿਨ ਰੋਸੀ ਹਟਾਵੋ,
ਆਪ ਜੀ ਬਖਸ਼ਿਸ਼ ਕਰੋ, ਤੁਹਾਡੀ ਮੈਂ ਕੀ ਸੇਵਾ ਕਰਾਂ, ਹੁਕਮ ਕਰੋ, ਮੈਂ ਸੇਵਾ ਲਈ ਤਿਆਰ ਪਰ ਤਿਆਰ ਹਾਂ, ਜੋ ਵੀ ਸੇਵਾ ਆਖੋਗੇ ਮੈਂ ਉਹੀ ਕਰ ਦਵਾਂਗਾ।
ਸੁਣ ਦਾਤੂ ਕਰ ਕ੍ਰੋਧੀ ਉਚਾਰਿਓ ਇਹ ਕੈਸੇ ਤੈ ਡਿੰਬ ਪਸਾਰਿਓ,
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਬਾਰ ਬਾਰ ਆਪਣੀ ਨਿਮਰਤਾ ਬਿਆਨ ਕਰਦੇ, ਪਰ ਬਾਬਾ ਦਾਤੂ ਜੀ ਨੇ ਕੁਝ ਹੋਰ ਹੀ ਸਮਝਿਆ, ਆਖਣ ਲੱਗੇ ਤੁਸਾਂ ਨੇ ਬੜਾ ਵੱਡਾ ਪਖੰਡ ਰਚਾਇਆ ਹੋਇਆ, ਦੰਭ ਪਖੰਡ, ਇਹ ਤੁਹਾਡਾ ਵੱਡਾ ਪਖੰਡ ਹੈ ਤੇ ਮੇਰੇ ਤੋਂ ਇਹ ਪਖੰਡ ਸਹਿਣ ਨਹੀਂ ਹੁੰਦਾ।
ਗੁਰਤਾ ਗਾਦੀ ਹੈ ਹਮ ਪਾਏ ਤੈ ਬਾਂਦੀ ਸਿਰ ਪਾਗ ਸੁਨਾਈ,
ਇਹ ਗੁਰਤਾ ਗੱਦੀ ਅਸਾਂ ਨੇ ਪਾਈ ਹੈ, ਅਸੀਂ ਗੁਰੂ ਦੇ ਪੁੱਤਰ ਹਾਂ ਤੇ ਪਿਓ ਤੋਂ ਬਾਅਦ ਪੁੱਤਰਾਂ ਨੂੰ ਦਸਤਾਰ ਮਿਲਦੀ ਹੈ ਗੁਰਿਆਈ ਦੀ, ਪਰ ਤੁਸਾਂ ਨੇ ਮੱਲੋ ਮੱਲੀ ਦਸਤਾਰ ਆਪ ਹੀ ਬੰਨ ਲਈ ਹੈ, ਤੁਹਾਡੀ ਇਹੀ ਵੱਡੀ ਗੁਸਾਖੀ ਹੈ।
ਸਭ ਨੇ ਮੁਝ ਕੋ ਪਾਗ ਬੰਧਾਏ ਤੈ ਕੈਸੇ ਕਰ ਆਪ ਪੁਜਾਏ,
ਸਾਰੀਆਂ ਸੰਗਤਾਂ ਨੇ ਮਿਲ ਕੇ ਮੇਰੇ ਸੀਸ ਤੇ ਇਹ ਦਸਤਾਰ ਸਜਾਈ ਹੈ, ਪਰ ਤੁਸਾਂ ਨੇ ਆਪਣੇ ਆਪ ਇਹ ਦਸਤਾਰ ਬੰਨ ਲਈ ਹੈ, ਇਹੀ ਵੱਡੀ ਗੁਸਾਖੀ ਹੈ।
ਇਹ ਪਖੰਡ ਨੇ ਮੋਹੇ ਸੁਹਾਵੇ ਇਕ ਸੰਗਤ ਆਵੇ ਇਕ ਜਾਵੇ,
ਇਹ ਪਖੰਡ ਮੈਨੂੰ ਚੰਗਾ ਨਹੀਂ ਲੱਗਦਾ ਕਿ ਆਪ ਜੀ ਕੋਲ ਸੰਗਤਾਂ ਆਉਂਦੀਆਂ ਫਿਰ ਜਾਂਦੀਆਂ, ਗੁਰਸਿੱਖ ਪਿਆਰੇ ਆਉਂਦੇ ਮੱਥਾ ਟੇਕ ਕੇ ਚਲੇ ਜਾਂਦੇ ਹਨ, ਇਹੀ ਵੱਡਾ ਪਖੰਡ ਹੈ।
ਗੁਰੂ ਪਇਓ ਤੂੰ ਆਪੇ ਆਪ ਹਮੇ ਦੇਖ ਲਾਗੇ ਸੰਤਾਪ,
ਤੁਸੀਂ ਆਪਣੇ ਆਪ ਗੁਰੂ ਬਣ ਕੇ ਇੱਥੇ ਬੈਠੇ ਹੋ, ਸਾਨੂੰ ਵੇਖ ਵੇਖ ਕੇ ਬੜਾ ਦੁੱਖ ਲੱਗਦਾ, ਸਾਡਾ ਹਿਰਦਾ ਵਲੂੰਦ ਰਿਹਾ ਜਾ ਰਿਹਾ ਹੈ ਕਿ ਤੁਸੀਂ ਬਹੁਤ ਵੱਡਾ ਪਖੰਡ ਕਰ ਰਹੇ ਹੋ, ਸਾਨੂੰ ਇਹੀ ਦੁੱਖ ਲੱਗ ਰਿਹਾ ਹੈ।
ਸੁਦੇ ਥੇ ਪਿਤਾ ਹਮਾਰੇ ਕਰੀ ਸੇਵ ਤਿਨ ਕੀ ਛਲ ਧਾਰੇ,
ਸਾਡੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਬਹੁਤ ਸਿੱਧੇ ਸਨ, ਉਹਨਾਂ ਦਰ ਕੋਈ ਛਲ ਵਲੇਵਾ ਨਹੀਂ, ਤੁਸਾਂ ਨੇ ਛਲ ਨਾਲ ਕਪਟ ਨਾਲ ਸੇਵਾ ਕਰਕੇ ਇਹ ਗੁਰਿਆਈ ਪ੍ਰਾਪਤ ਕੀਤੀ ਹੈ।
ਝੂਠ ਸੱਚ ਤਿੰਨ ਤੇ ਕਹਿਵਾਏ, ਮਨ ਬੈਠੇ ਗੁਰ ਗਰਭ ਬਣਾਏ।
ਉਹਨਾਂ ਨੂੰ ਸੱਚੀਆਂ ਝੂਠੀਆਂ ਗੱਲਾਂ ਆਖ ਆਖ ਕੇ ਆਪ ਗੁਰੂ ਬਣ ਕੇ ਬੈਠੇ ਹੋ।
ਇਸ ਥਲ ਤੇ ਉੱਠ ਕਰ ਚੱਲ ਜਾਓ ਜਈਆ, ਬਹੁਲ ਨਾ ਬੈਠੋ ਦੰਭ ਕਮਈਆ।
ਹੁਣ ਮੈਂ ਆਪ ਜੀ ਨੂੰ ਇਹੀ ਆਖਦਾ ਹਾਂ ਕਿ ਮੇਰਾ ਇਹੀ ਬਚਨ ਮੰਨੋ, ਆਪ ਜੀ ਇਸ ਅਸਥਾਨ ਤੋਂ ਉੱਠ ਕੇ ਕਿਸੇ ਹੋਰ ਪਾਸੇ ਚਲੇ ਜਾਓ। ਇਹ ਅਸਥਾਨ ਮੇਰੇ ਪਿਤਾ ਦਾ ਹੈ, ਇਹ ਗੁਰਿਆਈ ਸਾਨੂੰ ਮਿਲਣੀ ਚਾਹੀਦੀ ਹੈ, ਪਰ ਤੁਸੀਂ ਗੁਰੂ ਬਣ ਕੇ ਬੈਠੇ ਹੋ, ਇਸ ਕਰਕੇ ਆਪ ਜੀ ਇਥੋਂ ਉੱਠ ਕੇ ਕਿਸੇ ਹੋਰ ਥਾਂ ਤੇ ਚਲੇ ਜਾਓ।
ਨਗਰੀ ਗੋਇੰਦਵਾਲ ਬਸਾਏ,
ਮੇਰੇ ਪਿਤਾ ਨੇ ਆ ਕੇ ਆਪ ਜੀ ਤੋਂ ਇਹ ਨਗਰੀ ਗੋਬਿੰਦਵਾਲ ਸਾਹਿਬ ਵਸਾਈ ਸੀ। ਆਪ ਜੀ ਤਾਂ ਨੌਕਰ ਹੋ ਤੇ ਮੇਰੇ ਪਿਤਾ ਜੀ ਮਾਲਕ ਹਨ, ਜਿਨ੍ਹਾਂ ਨਗਰੀ ਵਸਾਈ ਹੈ ਮਾਲਕ ਉਹੀ ਹੁੰਦਾ, ਤੁਸੀਂ ਤਾਂ ਇਹਦੀ ਦੇਖਭਾਲ ਕਰ ਰਹੇ ਹੋ। ਹੁਣ ਇਸ ਤਰ੍ਹਾਂ ਕਰੋ, ਇਹ ਨਗਰੀ ਛੱਡ ਕੇ ਚਲੇ ਜਾਓ, ਇਸ ਦੇ ਮਾਲਕ ਅਸੀਂ ਹਾਂ ਤੇ ਅਸੀਂ ਹੀ ਰਵਾਂਗੇ।
ਅਬ ਸੇਵਾ ਕਛ ਨਹੀਂ ਹਮਾਰੀ, ਉਠ ਗਮਨ ਤੋਂ ਤੁਰਨ ਤਾ ਧਾਰੇ।
ਚਲੇ ਜਾਓ, ਛੇਤੀ ਚਲੇ ਜਾਓ, ਅਸੀਂ ਆਪ ਜੀ ਤੋਂ ਸੇਵਾ ਨਹੀਂ ਕਰਾਉਣਾ ਚਾਹੁੰਦੇ। ਜੋ ਆਪ ਜੀ ਨੇ ਸੇਵਾ ਕਰ ਲਈ ਹੈ ਇਹੀ ਬਹੁਤੀ ਸੇਵਾ ਹੈ।
ਸੁਣ ਕਰ ਸਭਾ ਨਾ ਬੋਲ ਸਕੈ, ਕਰਤ ਢੀਠਤਾ ਬਦਨ ਤਕੈ।
ਬਾਬਾ ਦਾਤੂ ਜੀ ਦਾ ਇਹ ਵਿਵਹਾਰ ਦੇਖ ਕੇ ਗੁਰਮੁਖ ਪਿਆਰੇ ਬੜੇ ਹੈਰਾਨ, ਪਰ ਬੋਲ ਨਹੀਂ ਸਕਦੇ। ਕਿਉਂ? ਸਾਹਮਣੇ ਮਹਾਰਾਜ ਜੀ ਆਪ ਨਿਮਰਤਾ ਵਿਖੇ ਨਿਵੇ ਹੋ ਰਹੇ ਹਨ, ਗੁਰਮੁਖ ਪਿਆਰੇ ਢੀਠ ਬਣ ਕੇ ਬੈਠੇ ਹਨ, ਬੋਲ ਨਹੀਂ ਰਹੇ, ਚੁੱਪ ਚਾਪ ਉਸ ਵਰਤਾਵੇ ਨੂੰ ਵੇਖ ਰਹੇ ਹਨ।
ਗੁਰ ਕੋ ਡਰ ਤਰ ਬੈਠ ਰਹੇ ਹੈ, ਭਲੇ ਬੁਰੇ ਕਿਸੂ ਨਾ ਕਹੇ ਹੈ।
ਗੁਰਸਿੱਖਾਂ ਦੇ ਮਨ ਵਿਖੇ ਗੁਰੂ ਦਾ ਡਰ ਹੈ, ਉਹਨਾਂ ਨੂੰ ਇਹ ਨਹੀਂ ਵੀ ਕਿਹੜਾ ਭਲਾ ਕਿਹੜਾ ਬੁਰਾ, ਸਭ ਨੂੰ ਪਤਾ ਵੀ ਹੈ ਕਿ ਬਾਬਾ ਦਾਤੂ ਜੀ ਜਿਨ੍ਹਾਂ ਦੇ ਮਨ ਵਿਖੇ ਹੰਕਾਰ ਹੈ ਇਹੀ ਬੁਰੇ ਹਨ, ਪਰ ਗੁਰਮੁਖ ਪਿਆਰੇ ਗੁਰੂ ਦਾ ਭੈ ਆਪਣੇ ਮਨ ਵਿਖੇ ਧਾਰਨ ਕਰਕੇ ਚੁੱਪ ਚਾਪ ਉਸ ਵਰਤਾਵੇ ਨੂੰ ਵੇਖ ਰਹੇ ਹਨ।
ਕਿਸਮਤ ਪਿਖ ਗੁਰ ਗੁਰਵਤਾਈ, ਹੀਰੇ ਪੁਰਕਨ ਕੀ ਹਰਵਾਏ।
ਇਹੀ ਤਾਂ ਗੁਰੂ ਦੀ ਵਡਿਆਈ ਹੈ, ਗੁਰੂ ਗੌਰਵ ਜਿਹੜਾ ਵੱਡਾ ਹੋਵੇ, ਜਿਹੜਾ ਨੀਵਾਂ ਹੁੰਦਾ ਉਹ ਹੋਲਾ ਹੁੰਦਾ। ਗੁਰੂ ਅੰਦਰ ਐਸੀ ਵਡਿਆਈ ਹੈ, ਸਤਿਗੁਰ ਜੀ ਬਾਰ ਬਾਰ ਨਿਵੇ ਹੋ ਰਹੇ ਹਨ, ਨਿਵੇ ਸਗੌਰਾ ਹੋਏ, ਪਰ ਇਹ ਅਹੰਕਾਰੀ ਬਾਬਾ ਦਾਤੂ ਜੀ ਆਪਣੇ ਆਪ ਨੂੰ ਵੱਡੇ ਜਾਣਦੇ ਹੋਏ ਇਹ ਵੱਡੇ ਨਹੀਂ, ਇਹ ਤਾਂ ਹੌਲੇ ਹਨ, ਇਹਨਾਂ ਅੰਦਰ ਕੋਈ ਵੀ ਸ਼ਕਤੀ ਨਹੀਂ, ਇਹ ਸਭ ਸ਼ਕਤੀਆਂ ਤੋਂ ਹੀੜੇ ਹਨ।
ਪਸ਼ਚਿਮ ਰਵ ਅਸਤਾਇਓ, ਸੰਧਿਆ ਭਈ ਤਿਮਰ ਗਨ ਛਾਇਓ।
ਕਿੰਨੀ ਦੇਰ ਨੂੰ ਰਵ ਅਸਤ ਛਾਇਓ, ਰਵ ਸੂਰਜ ਅਸਤ ਹੋ ਗਿਆ, ਪੱਛਮ ਵਾਲੇ ਪਾਸੇ ਨੂੰ ਸੂਰਜ ਡੁੱਬਣ ਲਗਾ ਹੈ।
ਸਭੀ ਉੱਠ ਉੱਠ ਆਪਣੇ ਅਸਥਾਨਾ, ਮਤ ਬਿਸਮਤ ਹੋਏ ਕੀਨ ਪਿਆਨਾ।
ਸਾਰੇ ਗੁਰਮੁਖ ਪਿਆਰੇ ਉੱਠ ਉੱਠ ਕੇ ਆਪਣੇ ਆਪਣੇ ਆਸਨਾ ਤੇ ਜਾ ਰਹੇ ਹਨ।
ਸ੍ਰੀ ਗੁਰ ਆਪਣੇ ਸੋਮਨ ਥਾਨ, ਜਾਏ ਬਿਰਾਜੇ ਕਿਰਪਾ ਨਿਧਾਨ।
ਕਿਰਪਾ ਦੇ ਖਜ਼ਾਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਆਸਨ ਤੇ ਜਾ ਕੇ ਬਿਰਾਜਮਾਨ ਹੋ ਗਏ ਹਨ।
ਦਾਤੂ ਰਹੋ ਤਿਸੀ ਥਲ ਮਾਏ, ਕੁਛ ਸੇਵਕ ਜੇ ਸੰਗੀ ਆਏ।
ਬਾਬਾ ਦਾਤੂ ਜੀ ਜਿਨ੍ਹਾਂ ਦੇ ਨਾਲ ਕੁਝ ਸੇਵਕ ਹਨ, ਇਹਦੇ ਸੰਗੀ ਸਾਥੀ ਹਨ, ਉਹ ਵੀ ਰਾਤ ਨੂੰ ਉਸੇ ਸਥਾਨ ਤੇ ਵਿਰਾਜਮਾਨ ਹੋਏ ਹਨ।
ਦੁਵੇਰਾ ਸ੍ਰੀ ਗੁਰੂ ਅਮਰ ਵਿਚਾਰ ਕੈ, ਕਲੈ ਬੁਰੀ ਬੋ ਮਾਨ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ। ਆਪਣੇ ਮਨ ਵਿਖੇ ਵਿਚਾਰਿਆ ਵੀ ਕਲਹਿ ਝਗੜਾ ਬਹੁਤ ਬੁਰਾ ਹੈ, ਜਿੱਥੇ ਝਗੜਾ ਆ ਜਾਵੇ ਉਥੇ ਫਿਰ ਅਨੇਕਾਂ ਝਗੜੇ ਹੋਰ ਵਧਦੇ ਹਨ, ਲੜਾਈਆਂ ਹੁੰਦੀਆਂ, ਉਪਦਰਵ ਹੁੰਦੇ। ਸਤਿਗੁਰ ਸਾਹਿਬ ਜੀ ਨੇ ਆਪਣੇ ਮਨ ਵਿਖੇ ਇਹ ਵਿਚਾਰ ਕਰਕੇ
ਨਿਸ ਆਦਿ ਮੈਂ ਨਿਕਸ ਕਰ ਵਹਿਰ ਕੀਨ ਪ੍ਰਸਥਾਨ।
ਰਾਤ ਨੂੰ ਸਤਿਗੁਰ ਜੀ ਆਪਣੇ ਅਸਥਾਨ ਤੋਂ ਉੱਠੇ ਹਨ ਤੇ ਉਹ ਅਸਥਾਨ ਛੱਡ ਕੇ ਸਤਿਗੁਰ ਜੀ ਬਾਹਰ ਪਾਸੇ ਜਾ ਰਹੇ ਹਨ।
ਜੋ ਪਈ ਚਲੇ ਇਕਾਕੀ ਕਛੂ ਨ ਲੀਨਾ, ਬਿਨ ਪਦ ਤਰਾਨ ਪਿਆਨੋ ਕੀਨਾ।
ਨੰਗੇ ਪੈਰ ਇਕੱਲੇ ਜਾ ਰਹੇ ਮਹਾਰਾਜ, ਨਾਲ ਕੋਈ ਸੰਗੀ ਸਾਥੀ ਵੀ ਨਹੀਂ, ਕੋਈ ਜੋੜਾ ਵੀ ਨਹੀਂ ਪਾਇਆ, ਖੜਾ ਵੀ ਨਹੀਂ ਪਾਈ। ਇਸ ਤਰ੍ਹਾਂ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਥਾਨ ਤੋਂ ਨੰਗੇ ਪੈਰ ਇਕੱਲੇ ਹੀ ਜਾਂਦੇ ਹਨ।
ਬਾਸਰ ਕੀ ਨਗਰੀ ਤੇ ਉਰੇ ਸੁੰਦਰ ਅਵਨੀ ਤਾਹਨੇ ਹਰੇ।
ਬਾਸਰ ਕੇ ਗਿੱਲਾਂ ਇਹ ਪਿੰਡ, ਤਕਰੀਬਨ ਇਹਦੇ ਪਰਲੇ ਪਾਸੇ ਪੱਛਮ ਵਾਲੇ ਪਾਸੇ ਨੂੰ ਮਹਾਰਾਜ ਜੀ ਚਾਲਾ ਪਾ ਰਹੇ ਹਨ।
ਤੀਨ ਪਾਲ ਕੋ ਕੁਛ ਤੇਰਾ ਇਸ ਦਰ ਪਰ ਲਿਖ ਕੀਨ ਬਸੇਰਾ।
ਉਥੇ ਗਵਾਲੇ ਦਾ ਕੋਠਾ ਹੈ, ਸਤਿਗੁਰ ਜੀ ਨੇ ਉਹ ਕੋਠਾ ਵੇਖਿਆ ਤੇ ਇਹ ਮਨ ਵਿਖੇ ਵਿਚਾਰ ਕੀਤੀ ਹੈ
ਜਿਸ ਦਰ ਪਰ ਲਿਖ ਕੀਨ ਬਸੇਰਾ, ਇਸ ਦਰ ਕੋ ਜੋ ਨਰ ਕਰੇ ਉਪਾਰੇ, ਜਿਸ ਕੇ ਗੁਰ ਨੇ ਸਿੱਖ ਹਮਾਰੇ।
ਜਦੋਂ ਕੋਠਾ ਵੇਖਿਆ ਵਿਚਾਰ ਇਹੀ ਕੀਤੀ, ਇੱਥੇ ਬਹਿਣਾ ਠੀਕ ਹੈ, ਜਿੱਥੇ ਝਗੜਾ ਹੋਵੇ ਬਹੁਤੇ ਲੋਕ ਹੋਣ ਉਥੇ ਬਹਿਣਾ ਠੀਕ ਨਹੀਂ, ਇਹ ਇਕਾਂਤ ਜਗ੍ਹਾ ਇੱਥੇ ਬਹਿਣਾ ਜਾਇਜ਼ ਹੈ। ਤੇ ਮਹਾਰਾਜ ਜੀ ਨੇ ਉਥੇ ਇਹ ਲਿਖਵਾ ਲਿਆ, ਆਪੇ ਲਿਖਤਾ ਕਿ ਜਿਹੜਾ ਵੀ ਸਾਡਾ ਸਿੱਖ ਹੈ ਇਸ ਕੋਠੇ ਨੂੰ ਖੋਲੇ ਨਾ, ਜਿਹੜਾ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹ ਅੱਖਰ ਲਿਖ ਕੇ ਆਪ ਉਸ ਕੋਠੇ ਵਿਖੇ ਪ੍ਰਸਥਾਨ ਭਾਵ ਉਥੇ ਹੀ ਵਿਸ਼ਰਾਮ ਕੀਤਾ ਹੈ।
ਲੋਕ ਪਰਲੋਕ ਦੋਨੀ ਖੋਵੇ ਨਹੀਂ ਸਾਇਕ ਹਮ ਤਬ ਹੋ ਮੈਂ।
ਇਸ ਕੋਠੇ ਨੂੰ ਕਮਰੇ ਨੂੰ ਖੋਲੇਗਾ ਉਹਦਾ ਲੋਕ ਪਰਲੋਕ ਚਲਾ ਜਾਵੇਗਾ, ਲੋਕ ਵਿਖੇ ਦੁਖੀ ਹੋਵੇਗਾ ਤੇ ਪਰਲੋਕ ਵਿਖੇ ਵੀ ਦੁੱਖ ਪਾਵੇਗਾ। ਅਸੀਂ ਸਹਾਇਤਾ ਨਹੀਂ ਕਰਾਂਗੇ, ਜਿਹੜਾ ਵੀ ਰੱਬ ਦਾ ਪਿਆਰਾ ਆਪਣੇ ਮਨ ਵਿਖੇ ਹੰਕਾਰ ਕਰਕੇ ਸਾਡੇ ਬਚਨ ਨਹੀਂ ਮੰਨੇਗਾ ਉਹੀ ਦੁਖੀ ਹੋਵੇਗਾ।
ਜਿਨ ਦਰ ਕੋ ਲਿਖ ਕੇ ਸੁਪ੍ਰਵੇਸ਼ ਪਦਮਾਸਨ ਕਰ ਸ੍ਰੀ ਗੁਰ ਬੈਠੇ।
ਮਹਾਰਾਜ ਲਿਖਵਾ ਕੇ ਪਦਮ ਆਸਨ ਲਾ ਕੇ ਉਸ ਕੋਠੇ ਵਿਖੇ ਵਿਰਾਜਮਾਨ ਹੋਏ ਹਨ।
ਛਪੇ ਤਾਂ ਜਾਣੈ ਕੋ ਨਿਜ ਸਰੂਪ ਚਿਤ ਬ੍ਰਿਤੀ ਹੈ ਤੋ।
ਇਹੀ ਤਾਂ ਗੁਰੂ ਦੀ ਇੱਕ ਕਲਾ ਹੈ, ਗੁਰੂ ਹਮੇਸ਼ਾ ਛੁਪ ਕੇ ਰਹਿੰਦੇ ਤੇ ਪਖੰਡੀ ਉਹ ਆਪਣੇ ਆਪ ਨੂੰ ਪ੍ਰਗਟ ਕਰਦੇ। ਸਤਿਗੁਰੂ ਜੀ ਛੁਪ ਕੇ ਬਹਿ ਗਏ, ਆਪਣੇ ਆਪ ਵਿਖੇ ਆਪਣੀ ਸੁਰਤੀ ਜੋੜ ਲਈ। ਆਖੋ ਸਤਨਾਮ ਸ੍ਰੀ ਗੁਰੂ ਦਾ ਸਰੂਪ ਪਾਰ ਬ੍ਰਹਮ ਸਰੂਪ, ਸਤਿਗੁਰ ਜੀ ਉਸ ਸਰੂਪ ਵਿਖੇ ਲੀਨ ਹੋਏ ਹਨ ਕਿ ਕੋਈ ਨਹੀਂ ਵੇਖ ਸਕਦਾ ਕਿ ਮਹਾਰਾਜ ਕਿਸ ਥਾਂ ਤੇ ਬੈਠੇ ਹਨ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਰੂਪ ਵਿਖੇ ਲੀਨ ਹੋਏ ਹਨ।
ਚੱਲ ਸਮਾਧੀ ਅਗਾ ਦੇ ਲੱਗੀ ਹੈ ਬ੍ਰਹਮ ਸਰੂਪ ਆਨੰਦ ਪਗੀਆ।
ਉਹ ਸਮਾਧੀ ਜਿੱਥੇ ਕੋਈ ਸੰਕਲਪ ਵਿਕਲਪ ਨਾ ਹੋਵੇ, ਜਿੱਥੇ ਮਨ ਡੋਲੇ ਨਾ, ਅਗਾਧ ਗੁਰੂ ਵੀ ਅਗਾਧ, ਪਾਰ ਬ੍ਰਹਮ ਵੀ ਅਗਾਧ। ਸਤਿਗੁਰਾਂ ਨੇ ਆਪਣੀ ਸੁਰਤੀ ਨੂੰ ਉਸ ਅਗਾਧ ਵਿਖੇ ਖਬੋ ਲਿਆ ਹੈ ਤੇ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਗਾਧ ਸਮਾਧੀ ਵਿਖੇ ਲੀਨ ਹੋਏ ਹਨ।
ਪ੍ਰਾਤ ਭਈ ਗੁਰ ਨੇ ਤੈ ਪਾਏ खोजते हैं सब कहां सिदाए।
जदो दिन चढ़िया गुरमुख प्यारे वेखदे कि सतगुरु जी दिख नहीं रहे, कई सिख सतगुरां दे कमरे विखे गए, आसन ते गए, निगाह मारदे इधर उधर, पर किसे सिख नूं सतगुरां दर्शन नहीं होए। इस तरह गुरसिख बड़े व्याकुल हो रहे हैं।
रहे न पायो सुनकर दातूर खायो।
इधर उधर गुरमुख वेखते हैं पर सतगुरु जी नहीं मिले। ते ए सुन के ए वेख के बाबा दातू जी बड़े खुश हुए हैं।
गुर की वस्त सकल अपनाई, वस्त्र बेभूखन तन पैराए।
खुशी का चा नहीं रहा कोई, लबो लब खुशी आ गई। क्यों? कि मैं गुरु बन गया। सतगुरु दौड़ गए भज गए। ए सोचदे कि गुरु दियां जो वस्तुआं सन, सतगुरु दा सिंघासन हो सारा समान इसने आप मल लिया है।
गुरता गादी बैठ सजाई, करत प्रतीखन को चल आए।
आप गुरता गद्दी ते बह के अपने आप नु गुरु खवान लगा। उड़ी करदे कि कोई आवे मनु मथा टेके भेटा अर्पण करे। बार बार यही उड़ीक करदे, दिन दा बैठा सवेरे सवेरे, शाम होगी कोई भी ना बढ़िया। आम बंदे कोल कौन आवे? गुरु दी किरणा नू, गुरु दी तरंगा नू लोचदे हुए गुरमुख प्यारे आप ही आउंदे। गुरु तो सुख लैण लई, नाम दा आनंद लैण लई, विकास लैण लई रब दे प्यारे आपे दौड़ के आंदे। पर पखंडी गुरुआं कोल कोई नहीं आउंदा। ए बाबा दातू जी भावे गुरु दे साहब जादे हन, पर गुरु दी कला नहीं, गुरु दा हुक्म नहीं मन्या। ते आप सिंघासन ते विराजमान हो के गुरु बन के बह गए हन।
ने संगत तिस निकट गई है, करी अवग्या कुप्त भैया।
संगत ने भी जान लिया इन्हां ने सतगुरु दी बड़ी अवग्या कीती है, बेदबी कीती है, ते असा ने इन्हां को नहीं जाना।
देख दूर ते इतो तो ए, सादर नम्र बयो नै कोए।
गुरमुख प्यारे दूर तो वेखदे हैं पर नेड़े कोई नहीं आ रहा। दूर तो वेख के इधर उधर हो जांदे हैं पर कोई भी इन्हां नूं मत्था नहीं टेकदा।
दुखें देख कर सिख माने, क्या इन करियो लोभ रछाने।
गुरसिख वेख वेख के बड़े दुखी होंदे, गुरु दे पुत्र होके इन्हां ने कैसा भैड़ा कर्म कीता है। बुजुर्ग शरीर सतगुरां दा, इन्हां ने सतगुरु दे शरीर ते लत मारी है, ए बहुत भैड़ा कर्म है इन्हां दा।
निज निज थान रहे सब बैठे, ठिक गमनियो कोई ना कैसे।
रब दे प्यारे संत जन गुरमुख प्यारे अपने अपने स्थान ते बैठे रे। कोई भी गुरसिख प्यारा बाबा दातू जी नू मत्था टेकन नहीं आया। सब वेखदे हन कि बाबा दातू जी कल्ले ही बैठे हन, पर कोई भी उन्हां कोल नहीं आ रहा।
एकल बैठ बहुती अकलायो, हर संगत के ओर ने भायो।
बंदा इकला बैठा होवे ते व्याकुल होंदा है, दुखी होंदा है, मन विच लालसा है कोई मत्था टेके, पर गुरमुख प्यारे ओ इकले बह के राजी है। उन्हां दा हिरदा विकास विखिया होंदा जदो गुरमुख प्यारे इकले बहिंदे, शांत रस च मगन होंदे। पर जिन्हां दे हिरदे विखे शांत रस नहीं, तामस बिरती है, अहंकार है, गुरु दी बनण दी लालसा है, ओ बड़े व्याकुल होंदे। बाबा दातू जी अज बड़े व्याकुल हो रहे, सवेर तो बैठा वा दोपहर होगी कोई भी नहीं बढ़िया मत्था टेकण, इकले बह बह के बहुत दुखी हो रहे हन।
भयो उदास वस्त सब लीनी, बेसर लाद सुत्यारी कीनी।
शाम तक बैठे रे कोई सिख भी नहीं बढ़िया। शाम होई बहुत दुखी होए, व्याकुल होए, ਤੇ ਖੱਚਰ ਤੇ ਲੱਦ ਕੇ ਸਾਰੀਆਂ ਵਸਤੂਆਂ ਸਾਰੇ ਪਦਾਰਥ ਮਹਾਰਾਜ ਜੀ ਦੇ ਆਪ ਆਪਣੇ ਪਿੰਡ ਨੂੰ ਚਾਲੇ ਪਾਏ ਹਨ।
ਸੰਧਿਆ ਸਮੇਂ ਚਲਿਓ ਦਿਸ਼ਗ੍ਰਾਮੋਂ, ਕੁਛ ਸੇਵਕ ਸੰਗ ਜਾਏ ਸੋ ਧਾਮੋਂ।
ਕੁਝ ਸੇਵਕ ਇਹਨਾਂ ਦੇ ਨਾਲ ਹੀ ਆਏ ਸਨ, ਉਹ ਨਾਲ ਹੀ ਜਾ ਰਹੇ ਹਨ। ਤੇ ਖੱਚਰ ਦੇ ਸਾਰਾ ਸਮਾਨ ਲੱਦ ਕੇ ਸ਼ਾਮ ਨੂੰ ਆਪਣੇ ਪਿੰਡ ਖਡੂਰ ਸਾਹਿਬ ਜਾ ਰਹੇ ਹਨ।
ਮਗ ਮੈਂ ਨਿਸਾ ਬਈ ਤਮ ਛਾਇਓ, ਆਨ ਮਿਲੇ ਤਸਕਰ ਸਮਦਾਇਓ।
ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਗੁਰੂ ਘਰ ਦੀ ਚੋਰੀ ਕਰਦਾ, ਗੁਰੂ ਘਰ ਨੂੰ ਲੁੱਟਦਾ, ਉਹ ਕਦੀ ਸੁਖੀ ਨਹੀਂ ਰਹਿ ਸਕਦਾ। ਗੁਰੂ ਘਰ ਦਾ ਪੈਸਾ ਪਦਾਰਥ ਵੱਧਦੇ ਫੁੱਲਦੇ ਨਹੀਂ। ਤੇ ਬਾਬਾ ਦਾਤੂ ਜੀ ਨੇ ਆਪਣੇ ਮਨ ਵਿਖੇ ਇਨਕਾਰ ਕਰਕੇ ਕਿ ਮੈਂ ਗੁਰੂ ਹਾਂ, ਸਾਰੇ ਪਦਾਰਥ ਮੇਰੇ ਹਨ, ਇਹ ਲੈ ਕੇ ਤੁਰ ਬਣੇ। ਸ਼ਾਮ ਨੂੰ ਤੁਰੇ ਜਾਂਦੇ ਜਾਂਦੇ ਰਾਤ ਹੋ ਗਈ। ਦੂਰ ਦਾ ਪਿੰਡਾ, ਤਕਰੀਬਨ 9 ਮੀਲ ਦਾ ਪਿੰਡਾ, ਪੈਦਲ ਜਾਣਾ ਸੀ। ਰਾਤ ਹੋ ਗਈ ਤੇ ਰਾਤ ਨੂੰ ਚੋਰ ਡਾਕੂ ਪੈ ਗਏ। ਉਹਨਾਂ ਚੋਰਾਂ ਨੇ, ਡਾਕੂਆਂ ਨੇ ਸਾਰਾ ਸਮਾਨ ਲੁੱਟ ਲਿਆ। ਜਿਹੜੇ ਨਾਲ ਨੌਕਰ ਸਨ, ਸੇਵਕ ਸਨ, ਉਹ ਵੇਖ ਕੇ ਦੌੜ ਗਏ ਤੇ ਬਾਬਾ ਦਾਤੂ ਜੀ ਇਕੱਲੇ ਰਹਿ ਗਏ ਹਨ।
ਘਰ ਕੋ ਬਸਤਰ ਵੀ ਭੁੱਖਣ ਖੋਏ, ਅਸੀਂ ਲਾਤੇ ਜਿਸ ਮੈਂ ਦੁੱਖ ਹੋਏ।
ਨਾਲ ਸੀ ਉਹ ਵੀ ਖੋਇਆ ਗਿਆ, ਜੋ ਲੈ ਕੇ ਆਏ ਥੋੜਾ ਬਹੁਤਾ ਪੈਸਾ ਪਦਾਰਥ, ਉਹ ਵੀ ਸਭ ਖੋਇਆ ਗਿਆ। ਤੇ ਬਾਬਾ ਦਾਤੂ ਜੀ ਬਹੁਤ ਦੁਖੀ ਹੋ ਰਹੇ ਹਨ।
ਭਾਜੇ ਦਾਸ ਲੁੱਟ ਸਭ ਲਿਓ, ਹੋਏ ਕੁਛ ਘਰ ਪਹੁੰਚਤ ਬਇਓ।
ਦਾਸ ਪਹਿਲੀ ਦੌੜ ਗਏ, ਜਿਹੜੇ ਨੌਕਰ ਸਨ, ਦਾਸ ਸਨ, ਕੱਚੇ ਪਿੱਲੇ, ਉਹ ਦੌੜ ਗਏ। ਗੁਰੂ ਆਪ ਕੱਚਾ, ਸਿੱਖ ਵੀ ਕੱਚੇ ਹੋਣਗੇ, ਸਿੱਖ ਵੀ ਕੱਚੇ ਹੋਣਗੇ, ਪਰ ਜਿਹੜਾ ਗੁਰੂ ਪੱਕਾ ਹੈ, ਗੁਰੂ ਪੂਰਾ ਹੈ, ਉਹਦੇ ਸੇਵਕ ਵੀ ਪੂਰੇ, ਗੁਰਸਿੱਖ ਵੀ ਪੂਰੇ। ਗੁਰਸਿੱਖਾਂ ਅੰਦਰ ਕੋਈ ਘਾਟ ਨਹੀਂ, ਪਰ ਗੁਰੂ ਪੂਰਾ ਹੋਵੇ। ਇੱਥੇ ਗੁਰੂ ਕੱਚਾ, ਤੇ ਇਸ ਕੱਚੇ ਗੁਰੂ ਨੂੰ ਵੇਖ ਕੇ ਸੇਵਕ ਦਾਸ ਉਹ ਵੀ ਦੌੜ ਗਏ ਹਨ। ਤੇ ਬਾਬਾ ਦਾਤੂ ਜੀ ਦੁਖੀ ਹੁੰਦੇ ਹੋਏ ਅੱਧੀ ਰਾਤ ਨੂੰ ਆਪਣੇ ਘਰ ਪਹੁੰਚੇ ਹਨ।
ਕਰਕੇ ਬਸਤਰ ਬੇਭੁੱਖਣ ਖੋਏ, ਅਸੀਂ ਲਾਤ ਜਿਸ ਮੈਂ ਦੁੱਖ ਹੋਏ।
ਬਹੁਤ ਦੁੱਖ ਹੋ ਰਿਹਾ, ਘਰ ਦੇ ਸਾਰਾ ਸਮਾਨ ਖੋਇਆ ਗਿਆ, ਜੋ ਨਾਲ ਲੈ ਕੇ ਗਿਆ ਸੀ ਉਹ ਵੀ ਲੁੱਟਿਆ ਗਿਆ।
ਘਰ ਮੈਂ ਬੈਠ ਬਿਸੂਰੀ ਉੱਠੀ ਫੇਰ, ਮੈਂ ਕੁਕਰਮ ਕਿਆ ਕੀਨ ਬਦੇਰ।
ਹੁਣ ਮਨ ਵਿਖੇ ਕੁਝ ਪਛਤਾਵਾ ਆਇਆ ਕਿ ਮੈਂ ਬੜਾ ਵੱਡਾ ਭੈੜਾ ਕਰਮ ਕੀਤਾ, ਕਿ ਆਪ ਗੁਰੂ ਬਣ ਕੇ ਬਹਿ ਗਿਆ, ਸਤਿਗੁਰੂ ਨੂੰ ਲੱਤ ਮਾਰੀ ਹੈ, ਇਹ ਬਹੁਤ ਵੱਡਾ ਭੈੜਾ ਕਰਮ ਹੈ।
ਗਇਓ ਦਰਬ ਕੋ ਕਰਤੇ ਖੋਇਓ, ਹਤੇ ਲਾਤ ਤੇ ਰੁਜਬੋ ਹੋਇਓ।
ਤੇ ਸਾਰਾ ਘਰ ਦਾ ਸਮਾਨ ਵੀ ਖੋਇਆ ਗਿਆ, ਤੇ ਲੱਤ ਮਾਰੀ ਸਤਿਗੁਰਾਂ ਨੂੰ, ਉਸ ਰਾਤੇ ਦਰਦ ਵੀ ਹੋ ਰਿਹਾ। ਹੁਣ ਉਹ ਦਰਦ ਸਾਰੀ ਉਮਰ ਰਹੇਗਾ। ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ ਗਾ ਕਿ ਪੰਜਵੇਂ ਪਾਤਸ਼ਾਹ ਤੱਕ ਉਹ ਦਰਦ ਰਿਹਾ, ਤੇ ਪੰਜਵੇਂ ਪਾਤਸ਼ਾਹ ਦੇ ਹਜ਼ੂਰ ਇਹਨਾਂ ਨੇ ਬੇਨਤੀ ਕੀਤੀ, ਮੱਥਾ ਟੇਕਿਆ, ਤਾਂ ਦਰਦ ਗਿਆ। ਗੁਰੂ ਦਾ ਵਚਨ ਹੈ ਕਿ ਸਾਡੇ ਹੱਡ, ਸਾਡਾ ਸਰੀਰ ਕਠੋਰ ਹੈ, ਤੁਹਾਡੇ ਚਰਨ ਕੋਮਲ ਹੋਣੇ, ਦਰਦ ਹੋਇਆ ਹੋਣਾ। ਤੇ ਉਸੇ ਦਿਨ ਤੋਂ, ਉਸੇ ਵੇਲੇ ਤੋਂ ਦਰਦ ਸ਼ੁਰੂ ਹੋ ਗਿਆ। ਗੁਰੂ ਦੇ ਬਚਨਾਂ ਵਿਖੇ ਇਹ ਕਰਾਮਾਤ, ਇਹ ਸ਼ਕਤੀ, ਇੱਕ ਸਾਧ ਬਚਨ ਅਟਲਾਦਾ, ਅਟਲ ਬਚਨ, ਇਹ ਸਤਿਗੁਰਾਂ ਦਾ ਹੈ। ਇਹ ਬਚਨ ਹੁਣ ਸਾਰੀ ਉਮਰ ਯਾਦ ਕਰਨਗੇ ਬਾਬਾ ਦਾਤੂ ਜੀ, ਤੇ ਉਹੀ ਬਾਰ ਬਾਰ ਯਾਦ ਕਰ ਰਹੇ ਹਨ ਕਿ ਮੇਰਾ ਬਹੁਤ ਭੈੜਾ ਕਰਮ ਹੈ, ਕਿ ਸਤਿਗੁਰ ਨੂੰ ਲੱਤ ਮਾਰੀ ਹੈ, ਉਸ ਲੱਤ ਕਰਕੇ ਦਰਦ ਹੋ ਰਿਹਾ ਹੈ।
ਲਜਿਤ ਹੋਏ ਪਰਵਿਸ਼ਿਓ ਕਰਮ ਆਈ, ਬੌਰ ਗਰਬ ਕਰ ਨਿਕਸਿਓ ਨਾਈ।
ਹੁਣ ਬੜੀ ਸ਼ਰਮ ਆ ਰਹੀ ਹੈ ਕਿ ਬਾਹਰ ਕੀ ਮੂੰਹ ਦਿਖਾਵਾਂਗਾ, ਗੁਆਂਢੀਆਂ ਨੂੰ, ਪਿੰਡ ਵਾਸੀਆਂ ਨੂੰ। ਤੇ ਇਸ ਤਰ੍ਹਾਂ ਸ਼ਰਮ ਦਾ ਮਾਰਾ ਹੋਇਆ, ਆਪਣੇ ਮਨ ਵਿਚ ਘਮੰਡ ਕਰਦੇ ਹੋਏ ਬਾਬਾ ਦਾਤੂ ਜੀ ਆਪਣੇ ਘਰ ਵਿਖੇ ਬੈਠ ਕੇ ਉਥੇ ਹੀ ਵਿਲਾਪ ਕਰਦੇ ਹਨ।
ਸ਼ੋਕ ਬਿਖੈ ਦਿਆ ਕੁਲ ਬੋਰੇ ਆਪਣੋ ਖੋਟ ਨਾ ਕੇ ਤੋਂ ਕਰੋ।
ਕਿਸੇ ਨੂੰ ਆਪਣਾ ਖੋਟ ਨਹੀਂ ਆਖਿਆ ਜਾਂਦਾ। ਕੋਈ ਬੰਦਾ ਆਪਣਾ ਭੈੜਾ ਕਰਮ ਕਿਸੇ ਨੂੰ ਦੱਸ ਦੇਵੇ ਤੇ ਅੱਧਾ ਦੁੱਖ ਉਤਰ ਜਾਂਦਾ ਹੈ, ਜਿਹੜਾ ਨਾ ਦੱਸੇ ਉਹ ਅੰਦਰੋਂ ਅੰਦਰੀ ਸੜਦਾ ਰਹਿੰਦਾ ਹੈ। ਬਾਬਾ ਦਾਤੂ ਜੀ ਕਿਸੇ ਨੂੰ ਆਪਣਾ ਭੈੜਾ ਕਰਮ ਨਹੀਂ ਦੱਸ ਰਹੇ ਕਿ ਮੈਂ ਕਿਤਨਾ ਵੱਡਾ ਭੈੜਾ ਕਰਮ ਕੀਤਾ ਹੈ, ਤਾਂ ਅੰਦਰੋਂ ਅੰਦਰੀ ਆਪ ਸੜ ਰਹੇ ਹਨ। ਹਿਰਦਾ ਪਾਪਾਂ ਦੁਆਰਾ ਆਪ ਸੜਦਾ ਪਿਆ ਇਹਨਾਂ ਦਾ, ਤੇ ਕਿਸੇ ਨੂੰ ਆਪਣਾ ਦੁੱਖ ਨਹੀਂ ਪ੍ਰਗਟ ਕਰਦੇ।
ਕਿਉਂ ਪਈ ਗੋਇੰਦਵਾਲ ਮਿਲੇ ਸਿੱਖ ਸਾਰੇ ਲਾਏ ਦੀਵਾਨ ਵਿਚਾਰ ਵਿਚਾਰੇ।
ਦੂਜੇ ਪਾਸੇ ਗੋਬਿੰਦਵਾਲ ਵਿਖੇ ਜਦੋਂ ਗੁਰਮੁਖਾਂ ਨੇ ਵੇਖਿਆ ਕਿ ਅੱਜ ਮਹਾਰਾਜ ਦਰਸ਼ਨ ਨਹੀਂ ਹੋ ਰਹੇ, ਸਤਿਗੁਰੂ ਜੀ ਕਿਸ ਪਾਸੇ ਗਏ, ਤੇ ਗੁਰਸਿੱਖਾਂ ਨੇ ਮਿਲ ਕੇ ਦੀਵਾਨ ਸਜਾਇਆ ਹੈ ਤੇ ਇਹ ਵਿਚਾਰ ਕੀਤੀ ਹੈ।
ਗੁਰਬਿਨ ਵਿਆਕਲ ਬੋ ਮੁਰਝਾਏ ਬਿਨ ਸੂਰਜ ਪੰਕਜ ਸਮਦਾਏ।
ਗੁਰੂ ਤੋਂ ਬਿਨਾਂ ਗੁਰਸਿੱਖ ਕਾਹਦੇ ਕੰਮ ਦੇ, ਜਿਵੇਂ ਸੂਰਜ ਤੋਂ ਬਿਨਾਂ ਕਮਲ ਦਾ ਫੁੱਲ ਕਿਸੇ ਕੰਮ ਨਹੀਂ ਆਉਂਦਾ, ਮੁਰਝਾ ਜਾਂਦਾ ਹੈ। ਤੇ ਗੁਰੂ ਤੋਂ ਬਿਨਾਂ ਗੁਰਸਿੱਖਾਂ ਦੇ ਹਿਰਦੇ ਮੁਝਾ ਗਏ, ਉਹਨਾਂ ਦੇ ਹਿਰਦੇ ਹੁਣ ਬੜੇ ਸ਼ੁਸ਼ਕ ਹੋ ਰਹੇ ਹਨ, ਅੰਦਰ ਤਾਜ਼ਗੀ ਨਹੀਂ ਰਹੀ। ਗੁਰੂ ਦੇ ਦਰਸ਼ਨ ਕਰ ਕਰਕੇ ਜੀਨੇ ਸਾਂ, ਪਰ ਅੱਜ ਦਰਸ਼ਨ ਨਹੀਂ ਹੋ ਰਹੇ।
ਜਿਮ ਨਰੇਸ਼ ਬਿਨ ਸੈਨ ਦੁਖਾਰੀ, ਜਿਮ ਸੁਰਪਤ ਬਿਨ ਸੁਰ ਦੁਖ ਭਾਰੇ।
ਜਿਵੇਂ ਸੁਰਪਤ ਦੇਵਤਿਆਂ ਦੇ ਰਾਜੇ ਇੰਦਰ ਤੋਂ ਬਿਨਾਂ ਦੇਵਤੇ ਸੋਭਾ ਨਹੀਂ ਪਾਉਂਦੇ, ਜਿਵੇਂ ਕੋਈ ਰਾਜਾ ਹੋਵੇ, ਕੋਈ ਕਮਾਂਡਰ ਹੋਵੇ, ਉਹਦੇ ਬਿਨਾਂ ਸੈਨਾ ਸੋਭਾ ਨਹੀਂ ਪਾਉਂਦੀ, ਇਸੇ ਤਰ੍ਹਾਂ ਸਤਿਗੁਰਾਂ ਤੋਂ ਬਿਨਾਂ ਗੁਰਸਿੱਖਾਂ ਦੀ ਸੋਭਾ ਨਹੀਂ ਹੁੰਦੀ।
ਜਥਾ ਪੰਖ ਬਿਨ ਹੋਈ ਬਿਹੰਗ, ਜਿਮ ਪਤੀ ਬਿਨ ਇਸਤਰੀ ਸਰਬੰਗ।
ਸਤਿਗੁਰ ਜੀ ਬਾਰ ਬਾਰ ਇੱਕ ਹੋਰ ਮਿਸਾਲਾਂ ਦੇ ਰਹੇ ਨੇ, ਕਵੀ ਸੰਤੋਖ ਸਿੰਘ ਜੀ, ਗੁਰੂ ਤੋਂ ਬਿਨਾਂ ਕਿਵੇਂ ਕਿਵੇਂ ਵਰਤਾਵਾ ਹੁੰਦਾ। ਜਿਵੇਂ ਕੋਈ ਪਕਸ਼ੀ ਹੋਵੇ, ਉਹਦੇ ਥੰਬ ਨਾ ਹੋਣ ਤੇ ਪਕਸ਼ੀ ਕਿਸ ਕੰਮ ਦਾ। ਇੱਥੇ ਬਿਆਨ ਕਰ ਰਹੇ ਕਵੀ ਸੰਤੋਖ ਸਿੰਘ ਜੀ ਕਿ ਗੁਰਮੁਖ ਪਿਆਰਿਓ, ਪਕਸ਼ੀ ਤੋਂ ਬਿਨਾਂ, ਪਕਸ਼ੀ ਤਾਂ ਹੈ ਪਰ ਥੰਬ ਨਹੀਂ ਤੇ ਪਕਸ਼ੀ ਵੀ ਨਹੀਂ। ਇਸੇ ਤਰ੍ਹਾਂ ਗੁਰੂ ਤਾਂ ਹੈ ਪਰ ਸਿੱਖਾਂ ਦੇ ਅੰਦਰ ਅੱਜ ਉਹ ਤਾਜ਼ਗੀ ਨਹੀਂ, ਗੁਰੂ ਦੇ ਦਰਸ਼ਨ ਨਹੀਂ ਹੋ ਰਹੇ, ਗੁਰੂ ਆਪ ਲੁਕੇ ਹੋਏ ਹਨ। ਗੁਰੂ ਹੈ ਤਾਂ ਹੈ, ਦੁਨੀਆਂ ਤੇ ਹੈ, ਪਰ ਦਰਸ਼ਨ ਨਹੀਂ ਹੋ ਰਹੇ। ਗੁਰੂ ਦੇ ਦਰਸ਼ਨ ਬਿਨਾਂ ਗੁਰਸਿੱਖਾਂ ਦੇ ਚਿਹਰੇ ਮੁਰਝਾ ਗਏ ਹਨ।
ਬਿਨਾ ਨੀਰ ਜਿਮ ਤਰੁ ਸ਼ੁਸ਼ਕੰਤੇ, ਤਥਾ ਸਿੱਖ ਦੁਖ ਬਿਖੈ ਤਪੰਤੇ।
ਬਿਨਾਂ ਪਾਣੀ ਤੋਂ ਦਰਖਤ ਮੁਰਝਾ ਜਾਂਦੇ ਹਨ, ਸ਼ੁਸ਼ਕ ਹੋ ਜਾਂਦੇ ਹਨ। ਇਸੇ ਤਰ੍ਹਾਂ ਗੁਰਮੁਖ ਪਿਆਰੇ ਬਿਨਾਂ ਗੁਰੂ ਦੇ ਦਰਸ਼ਨ ਤੋਂ ਆਪਣੇ ਆਪ ਸ਼ੁਸ਼ਕ ਹੋ ਗਏ ਹਨ।
ਆਪਣੀ ਬੁੱਧੀ ਅਨੁਸਾਰੇ ਇਹਦੇ ਵਿਚਾਰ ਬਾਕੀ ਉਚਾਰੇ।
ਆਪਣੀ ਆਪਣੀ ਬੁੱਧੀ ਅਨੁਸਾਰ ਗੁਰਮੁਖ ਪਿਆਰੇ ਬਾਰ ਬਾਰ ਕਥਨ ਕਰਦੇ ਹਨ ਕਿ ਮਹਾਰਾਜ ਉਸ ਪਾਸੇ ਗਏ ਹੋਣੇ, ਸਤਿਗੁਰੂ ਜੀ ਇਸ ਪਾਸੇ ਗਏ ਹੋਣੇ।
ਸਤਿਗੁਰੂ ਹੋਏ ਅੰਤਰ ਧਿਆਨ, ਪਹੁੰਚੇ ਆਪਣੇ ਬੇਕੁੰਠ ਧਾਮ।
ਸਤਨਾਮ ਸ੍ਰੀ ਵਾਹਿਗੁਰੂ। ਆਪਣੀ ਆਪਣੀ ਬੁੱਧੀ ਅਨੁਸਾਰ ਗੁਰਮੁਖ ਪਿਆਰੇ ਵਿਚਾਰ ਕਰ ਰਹੇ ਹਨ। ਕਈਆਂ ਨੇ ਆਖਿਆ ਸਤਿਗੁਰੂ ਜੀ ਅੰਤਰ ਧਿਆਨ ਹੋ ਗਏ, ਭਾਵ ਆਪਣਾ ਸਰੀਰ ਤਿਆਗ ਕੇ ਸਤਿਗੁਰੂ ਜੀ ਚਲੇ ਗਏ, ਆਪਣੀ ਗੁਰਿਆਈ ਤੇ ਕਿਸੇ ਹੋਰ ਨੂੰ ਬਿਠਾ ਗਏ ਹੋਣੇ। ਇਸ ਤਰ੍ਹਾਂ ਗੁਰਮੁਖ ਪਿਆਰੇ ਇਹ ਵਿਚਾਰ ਕਰਦੇ ਹਨ।
ਗੁਰ ਅੰਗਦ ਸੁਤ ਕੀ ਰਿਸ ਦੇਖ, ਤਿਆਗੇ ਤੁਰਤ ਸਮਾਜ ਅਚੇਕ।
ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸਪੁੱਤਰ ਦੀ ਇਹ ਭੈੜੀ ਕਿਰਿਆ ਵੇਖ ਕੇ ਸਤਿਗੁਰੂ ਜੀ ਆਪਣਾ ਸਰੀਰ ਤਿਆਗ ਗਏ ਹਨ।
ਰਹਿਣ ਚਲਨ ਤਿਨ ਏਕ ਸਮਾਨ, ਸਿੱਖਣ ਹੇਤ ਹੁਤੇ ਇਸ ਥਾਨ।
ਗੁਰੂ ਨੂੰ ਕੀ ਹੈ, ਗੁਰੂ ਬਹਿ ਜਾਵੇ ਤਾਂ ਵੀ ਠੀਕ ਹੈ, ਚਲਦੇ ਰਹਿਣ ਤਾਂ ਵੀ ਠੀਕ ਹੈ, ਉਹਨਾਂ ਦੀ ਇੱਕ ਸਮਾਨ ਹੈ। ਸਾਰ ਚਲਦੇ ਭਲੇ, ਨਗਰੀ ਵਸਦੀ ਭਲੀ, ਸਾਧਾਂ ਨੂੰ ਕੀ, ਫਕੀਰਾਂ ਨੂੰ ਕੀ, ਸਾਹ ਤਾਂ ਚਲਦੇ ਰਹਿਣ ਤਾਂ ਵੀ ਠੀਕ ਹੈ, ਬਹਿ ਜਾਣ ਤਾਂ ਵੀ ਠੀਕ ਹੈ। ਗੁਰੂ ਅੰਦਰ ਇਹੀ ਤਾਂ ਕਲਾ ਹੈ, ਸਤਿਗੁਰੂ ਜੀ ਚਲਦੇ ਰਹਿਣ ਤੇ ਕੋਈ ਫਿਕਰ ਨਹੀਂ, ਬਹਿ ਜਾਣ ਤਾਂ ਕੋਈ ਚਿੰਤਾ ਨਹੀਂ, ਪਰ ਫਿਕਰ ਚਿੰਤਾ ਸਿੱਖਾਂ ਨੂੰ ਹੈ। ਸਿੱਖਾਂ ਨੂੰ ਦਰਸ਼ਨ ਨਹੀਂ ਹੋ ਰਹੇ ਤੇ ਗੁਰਮੁਖ ਪਿਆਰੇ ਬਾਰ ਬਾਰ ਇਹੀ ਵਿਚਾਰਾ ਕਰਦੇ ਹਨ।
ਕਿਚਿਤ ਕਹੇਂਗੇ ਬਨ ਮਾਈ ਕਲਾ ਸਹਿੰਦਾ ਤੂੰ ਕੀ ਨਾਈ।
ਕਈ ਆਖਦੇ ਸਤਿਗੁਰੂ ਜੀ ਜੰਗਲਾਂ ਵਿਖੇ ਚਲੇ ਗਏ ਹੋਣੇ, ਕੀ ਬਾਬਾ ਦਾਤੂ ਜੀ ਦੀ ਇਹ ਕਲਾ ਇਹ ਅਹੰਕਾਰ ਵੇਖ ਕੇ ਸਤਿਗੁਰੂ ਨੇ ਸਹਿਣ ਨਹੀਂ ਕੀਤਾ ਕਿ ਗੁਰੂ ਦਾ ਪੁੱਤਰ ਅਹੰਕਾਰੀ ਇਤਨਾ ਗੁੱਸਾ ਕਰਦਾ ਝਗੜੇ ਕਰਦਾ ਤੇ ਮਹਾਰਾਜ ਇਸ ਕਾਰਨ ਕਰਕੇ ਜੰਗਲ ਨੂੰ ਚਲੇ ਗਏ ਹੋਣੇ।
ਜਿਤ ਕਹੇ ਵਿਦੇਸ਼ ਮਜਾਰਾ ਪਹੁੰਚੇ ਸਤਿਗੁਰ ਦਰਸੀ ਉਦਾਰਾ।
ਜਿਤਨੇ ਮੂੰਹ ਉਤਨੀਆਂ ਗੱਲਾਂ। ਕਈ ਆਖਦੇ ਜੀ ਸਤਿਗੁਰ ਜੀ ਦੂਰ ਚਲੇ ਹੋਣੇ ਵਿਦੇਸ਼ਾਂ ਨੂੰ, ਕਿਉਂਕਿ ਕਾਬਲ ਕੰਧਾਰ ਵਿਖੇ ਅਨੇਕਾਂ ਸਿੱਖ ਰਹਿੰਦੇ, ਸਤਿਗੁਰ ਉਹਨਾਂ ਨੂੰ ਦਰਸ਼ਨ ਦੇਣ ਲਈ ਇਸ ਅਸਥਾਨ ਤੋਂ ਕੂਚ ਕਰਕੇ ਉਥੇ ਚਲੇ ਗਏ ਹੋਣੇ।
ਚਿਤ ਕਹੇ ਵਿਦੇਸ਼ ਮਜਾਰਾ ਪਹੁੰਚੇ ਸਤਿਗੁਰ ਦਰਸੀ ਉਦਾਰਾ। ਤਾਂ ਸਿੱਖ ਸੇਵਕ ਹੋਏ ਬ੍ਰਿੰਦਾ ਹੈ ਜਿਨ ਮਸਤਕ ਭਾਗ ਬਿਲੰਦੇ।
ਗੁਰੂ ਕੇ ਸਿੱਖ ਤਾਂ ਹਰ ਪਾਸੇ, ਵਿਦੇਸ਼ਾਂ ਵਿਖੇ ਸਤਿਗੁਰਾਂ ਦੇ ਬਹੁਤ ਸਿੱਖ ਹਨ ਤੇ ਉਹਨਾਂ ਸਿੱਖਾਂ ਦੇ ਭਾਗ ਜਾਗ ਪਏ ਹਨ। ਸਤਿਗੁਰੂ ਜੀ ਆਪ ਦਰਸ਼ਨ ਦੇਣ ਲਈ ਉਹਨਾਂ ਕੋਲ ਪਹੁੰਚ ਗਏ ਹਨ।
ਇਤਿਆਦਕ ਬੋਥਾਨ ਬਤਾਵੇ ਨਿਸ਼ਚੈ ਮਤ ਕੋਈ ਨਾ ਠਹਿਰਾਵੇ।
ਗੁਰਮੁਖ ਪਿਆਰੇ ਅਨੇਕਾਂ ਵਿਚਾਰਾਂ ਕਰਕੇ ਬਾਰ ਬਾਰ ਗੱਲਾਂ ਹੀ ਕਰ ਰਹੇ ਹਨ। ਸਤਿਗੁਰੂ ਜੀ ਉਸ ਪਾਸੇ ਗਏ ਹੋਣੇ, ਸਤਿਗੁਰੂ ਜੀ ਅੰਤਰ ਧਿਆਨ ਹੋ ਗਏ ਹੋਣੇ, ਪਰ ਜੋ ਪੱਕੀ ਗੱਲ ਕਿਸੇ ਨੂੰ ਪਤਾ ਨਹੀਂ, ਉਹ ਜਾਣਦੇ ਬਾਬਾ ਬੁੱਢਾ ਜੀ। ਕਿਸੇ ਨੂੰ ਸੋਝੀ ਨਹੀਂ ਕਿ ਮਹਾਰਾਜ ਕਿਸ ਪਾਸੇ ਗਏ ਹਨ।
ਸਭ ਸਭ ਮਿਲ ਕੇ ਕੀਨ ਵਿਚਾਰਾ ਬੁੱਢਾ ਜਾਣਗੇ ਇਸ ਕਾਰਨ।
ਤਾਂ ਫਿਰ ਸਭ ਗੁਰਮੁਖਾਂ ਨੇ ਮਿਲ ਕੇ ਇਹ ਵਿਚਾਰ ਕੀਤੀ ਹੈ ਕਿ ਗੁਰਮੁਖ ਪਿਆਰਿਓ ਇਹ ਸਾਰਾ ਵਰਤਾਵੇ ਨੂੰ ਪ੍ਰਤੱਖ ਜਾਣਦੇ ਹਨ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਆਓ ਸਾਰੇ ਮਿਲ ਕੇ ਉਹਨਾਂ ਕੋਲ ਚਲੀਏ।
ਗੁਰ ਕਰਮੈ ਸੋ ਸੇਵਕ ਸਚਿਵ ਸਮਾਨਾ ਜਿਸ ਤੇ ਚਲੋ ਰਹੇ ਜਿਸ ਥਾਨਾ।
ਗੁਰੂ ਘਰ ਵਿਖੇ ਵਜ਼ੀਰ ਸਮਾਨ ਹਨ, ਸਤਿਗੁਰੂ ਜੀ ਰਾਜੇ ਮਹਾਰਾਜੇ ਤੇ ਉਹਨਾਂ ਦੇ ਵਜ਼ੀਰ ਬਾਬਾ ਬੁੱਢਾ ਜੀ ਹਨ। ਉਹਨਾਂ ਕੋਲ ਬਹੁਤ ਵੱਡੀ ਪਦਵੀ ਹੈ, ਉਹ ਅੰਤਰਜਾਮੀ ਹਨ, ਇਹ ਜਾਣਦੇ ਹਨ ਕਿ ਮਹਾਰਾਜ ਕਿਸ ਪਾਸੇ ਗਏ ਹੋਣੇ।
ਸਤਿਗੁਰ ਜੈ ਸੋ ਖੋਜ ਬਤਾਵੇ ਅਪਰਨ ਤੇ ਕਿਉਂ ਕਰਨਾ ਪਾਵੇ।
ਜਿੱਥੇ ਸਤਿਗੁਰ ਜੀ ਗਏ ਹੋਣੇ ਉਥੇ ਉਹ ਲੱਭ ਲੈਣਗੇ, ਕਿਉਂ ਉਹ ਤ੍ਰਿਕਾਲ ਦਰਸ਼ੀ ਹਨ। ਆਖੋ ਸਤਨਾਮ ਸ੍ਰੀ ਬ੍ਰਹਮ ਗਿਆਨੀ, ਭਾਵੇਂ ਅੱਖਾਂ ਦੋ ਦੀਆਂ ਪਰ ਤੀਜਾ ਨੇਤਰ ਹੈ ਗਿਆਨ ਦਾ, ਆਤਮ ਦ੍ਰਿਸ਼ਟੀ ਦਾ। ਇਹੀ ਤਾਂ ਬ੍ਰਹਮ ਗਿਆਨ, ਸਾਰੇ ਬ੍ਰਹਮੰਡ ਦਾ ਗਿਆਨ ਬਾਬਾ ਬੁੱਢਾ ਜੀ ਨੂੰ ਪਤਾ ਹੈ ਕਿ ਮਹਾਰਾਜ ਕਿਸ ਪਾਸੇ ਗਏ ਹਨ। ਸਿੱਖ ਜਾਣਦੇ ਵੀ ਹਨ ਕਿ ਆਖਦੇ ਹਨ ਕਿ ਬਾਬਾ ਜੀ ਹੀ ਅੰਤਰਜਾਮੀ ਬ੍ਰਹਮ ਗਿਆਨੀ ਹਨ, ਉਹੀ ਜਾਣ ਲੈਣਗੇ।
ਸਿੱਖ ਸਭ ਆਸੂ ਡਾਰਤ ਔਰ ਬਿਖਾ ਦਿੱਤੇ ਹੈ ਬ੍ਰੋ ਆਰਤ।
ਇਸ ਤਰ੍ਹਾਂ ਗੁਰਮੁਖ ਪਿਆਰੇ ਆਪਣੀ ਅੱਖਾਂ ਚੋ ਵੈਰਾਗ ਦੇ ਅਥਰੂ ਗੇਰਦੇ ਹਨ, ਮੂੰਹ ਚੋ ਕੋਈ ਗੱਲ ਨਹੀਂ ਆਉਂਦੀ, ਗਲਾ ਵੀ ਭਰ ਗਿਆ ਹੈ, ਅੱਖਾਂ ਚੋ ਵੈਰਾਗ ਦੇ ਅਥਰੂ ਬਾਰ ਬਾਰ ਆ ਰਹੇ ਹਨ।
ਜਥਾ ਕ੍ਰਿਸ਼ਨ ਬੇਅੰਤਰ ਧਿਆਨਾ ਗਨ ਗੋਪੀ ਰੁਦਿਅੰਤ ਮਹਾਨਾ।
ਕ੍ਰਿਸ਼ਨ ਜੀ ਮਥੁਰਾ ਨੂੰ ਛੱਡ ਕੇ ਦਵਾਰਕਾ ਚਲੇ ਗਏ, ਅੰਤਰ ਧਿਆਨ ਹੋ ਗਏ, ਗੁਪਤ ਹੋ ਗਏ ਤੇ ਉਹਨਾਂ ਤੋਂ ਉਪਰੰਤ ਗੋਪੀਆਂ ਬਿਰਲਾਪ ਕਰਦੀਆਂ ਹਨ। ਇਸੇ ਤਰ੍ਹਾਂ ਸਭ ਰਾਜਿਆਂ ਦੇ ਰਾਜੇ, ਸਭ ਕ੍ਰਿਸ਼ਨਾਂ ਦੇ ਕ੍ਰਿਸ਼ਨ, ਸੂਰਜਾਂ ਦੇ ਸੂਰਜ, ਚੰਦਰਮਾ ਦੇ ਚੰਦਰ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਅਲੋਪ ਹੋ ਗਏ ਤੇ ਗੁਰਮੁਖ ਪਿਆਰੇ ਉਹਨਾਂ ਗੋਪੀਆਂ ਵਾਂਗ, ਗੋਪੀਆਂ ਗੁਰਮੁਖਾਂ ਦੀਆਂ ਆਤਮਾਵਾਂ, ਉਹਨਾਂ ਦੇ ਹਿਰਦੇ ਤੇ ਗੁਰਮੁਖ ਪਿਆਰੇ ਗੋਪੀਆਂ ਵਾਂਗ ਬਿਲਾਪ ਕਰਦੇ ਹਨ ਬਰਾਕ ਦੇ ਅਥਰੂ ਗਿਰਦੇ ਹਨ।
ਸਭ ਇਕੱਠੇ ਹੋਏ ਘਰ ਸਭ ਚੱਲੇ ਜੈ ਥਲ ਭਾਈ ਬੁੱਢਾ ਭਲੇ।
ਸਾਰੇ ਗੁਰਮੁਖ ਪਿਆਰੇ ਇਕੱਠੇ ਹੋ ਕੇ ਤੁਰ ਪਏ ਜਿੱਥੇ ਬਾਬਾ ਬੁੱਢਾ ਜੀ ਆਪਣੇ ਅਸਥਾਨ ਤੇ ਸਾਰੀ ਸੇਵਾ ਕਰਦੇ ਆਪ ਹੱਥੀ ਕਿਰਤ ਕਰਦੇ ਹਨ।
ਧਰਿਓ ਪ੍ਰਸ਼ਾਦ ਅਗਾਰੀ ਜਾਏ ਕਰੀ ਬੰਦਨਾ ਸੀਸ ਨਿਵਾਏ।
ਗੁਰਸਿੱਖਾਂ ਨੇ ਪ੍ਰਸ਼ਾਦ ਲੈ ਕੇ ਅੱਗੇ ਧਰਿਆ। ਬਾਬਾ ਜੀ ਬੇਨਤੀ ਹੈ ਸਿੱਖਾਂ ਦੀ ਤੇ ਅਸੀਂ ਸਾਰੇ ਆਪ ਜੀ ਦੇ ਚਰਨਾਂ ਵਿਖੇ ਜਾਏ ਆ ਰਹੇ ਹਾਂ ਤੇ ਸਾਡੀ ਇਹੀ ਬੇਨਤੀ ਹੈ।
ਸਾਥ ਜੋੜ ਹੋਏ ਕਰਤਵ ਖਰੇ ਜਸ ਕੇ ਸਹਿਤ ਬੇਨਤੀ ਕਰੇ।
ਹੱਥ ਜੋੜ ਕੇ ਗੁਰਮੁਖ ਪਿਆਰੇ ਖੜੇ ਹੋ ਗਏ ਹਨ। ਤੁਵੇਂ ਹੱਥ ਜੋੜ ਕੇ ਬੇਨਤੀ ਕਰਦੇ ਸਤ ਮਹਾਰਾਜ ਜੀ ਬ੍ਰਹਮ ਗਿਆਨੀ ਜੀ ਮਹਾਂਪੁਰਸ਼ ਜੀ ਸਾਡੀ ਇਹੀ ਬੇਨਤੀ ਹੈ।
ਤੁਮੇ ਅਰ ਗੁਰ ਮੈਂ ਭੇਦ ਨਾ ਕੋ ਜੋਤ ਏਕ ਧਾਰੈ ਤਨ ਦੋ।
ਤੁਹਾਡੇ ਵਿਚ ਅਤੇ ਗੁਰੂ ਵਿਚ ਕੋਈ ਭੇਦ ਨਹੀਂ। ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਛ ਨਾਹੀਂ। ਹਰੀ ਹਰੀ ਦੇ ਪਿਆਰੇ ਇਕ ਰੂਪ ਹਨ। ਬ੍ਰਹਮ ਗਿਆਨੀ ਆਪ ਪਰਮੇਸ਼ਰ ਤੁਸੀਂ ਆਪ ਪਰਮਾਤਮਾ ਸਰੂਪ ਹੋ। ਤੁਹਾਡੇ ਵਿਚ ਸਤਿਗੁਰਾਂ ਵਿਚ ਕੋਈ ਭੇਦ ਨਹੀਂ, ਤੁਸੀਂ ਅਭੇਦ ਹੋ ਤੇ ਸਿੱਖਾਂ ਦੀ ਬੇਨਤੀ ਇਹੀ ਹੈ।
ਸਿੱਖ ਸਾਹਿਬ ਪਰ ਉਪਕਾਰੀ ਸਭ ਸੰਗਤ ਖਰੀ ਅਗਾਰੀ।
ਬ੍ਰਹਮ ਗਿਆਨੀ ਪਰਉਪਕਾਰੀ ਹੁੰਦੇ, ਗੁਰਮੁਖ ਪਿਆਰੇ ਪਰਉਪਕਾਰੀ ਸਭ ਦਾ ਭਲਾ ਕਰਦੇ ਤੇ ਆਪ ਜੀ ਪਰਉਪਕਾਰੀ ਹੋ ਸਾਡਾ ਭਲਾ ਕਰੋ। ਅਸੀਂ ਸਾਰੀਆਂ ਸੰਗਤਾਂ ਆਪ ਜੀ ਦੇ ਚਰਨਾਂ ਵਿਖੇ ਬੇਨਤੀ ਕਰਦੀਆਂ ਹਾਂ।
ਸਿੱਖਣ ਵਿਖੇ ਅਗਾਰੂ ਆਪ ਦੇਤੀ ਕਾ ਗੁਰ ਗਾਦੀ ਥਾਪ।
ਸਾਡੇ ਸਮੂਹ ਸਿੱਖਾਂ ਦੇ ਆਪ ਜੀ ਮੋਢੀ ਹੋ, ਸ਼੍ਰੋਮਣੀ ਹੋ ਤੇ ਆਪ ਜੀ ਹੀ ਆਪਣੇ ਹੱਥ ਨਾਲ ਸਤਿਗੁਰਾਂ ਨੂੰ ਗੁਰਿਆਈ ਦਾ ਤਿਲਕ ਲਗਾਉਂਦੇ ਹੋ।
ਬ੍ਰਹਮ ਗਿਆਨ ਮੈਂ ਨਿਸ਼ਚਲ ਨੀਤ ਅੰਤਰ ਜਾਮੀ ਜੈ ਕੈ ਚੀਤ।
ਤੁਹਾਡਾ ਹਿਰਦਾ ਬ੍ਰਹਮ ਗਿਆਨ ਵਿਖੇ ਹਰ ਵੇਲੇ ਰਹਿੰਦਾ ਹੈ। ਤੁਹਾਡਾ ਸੁਰਤੀ, ਤੁਹਾਡੇ ਖਿਆਲ, ਤੁਹਾਡਾ ਮਨ, ਤੁਹਾਡੀ ਬੁੱਧੀ ਰਹਿੰਦੀ ਹੈ ਗੁਰੂ ਚਰਨਾਂ ਵਿਖੇ। ਗੁਰੂ ਚਰਨ ਗੁਰੂ ਦੇ ਸ਼ਬਦ ਵਿਖੇ ਤੁਸੀਂ ਹਰ ਵਿਖੇ ਹਰ ਵੇਲੇ ਹਰ ਟਾਈਮ ਅੱਠੇ ਪਹਿਰ ਗੁਰੂ ਵਿਖੇ ਹੀ ਲੀਨ ਰਹਿੰਦੇ ਹੋ।
ਸਰਵ ਸ਼ਕਤ ਜਿਤ ਸਮਰਥ ਹੋ ਅਜ਼ਮਤ ਸਦਾ ਛਿਪਾਏ ਰਹੋ।
ਪਰ ਇਹੀ ਤਾਂ ਬ੍ਰਹਮ ਗਿਆਨੀ ਦੀ ਕਲਾ ਹੈ ਕਿ ਬ੍ਰਹਮ ਗਿਆਨੀ ਲੋਕੇ ਰਹਿੰਦਾ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਤੁਸੀਂ ਛੁਪੇ ਰੁਸਤਮ ਹੋ, ਛੁਪ ਕੇ ਰਹਿੰਦੇ ਹੋ, ਪਰ ਤੁਹਾਡੇ ਵਿਖੇ ਸਭ ਕਲਾ ਹੈ।
ਸਭ ਸੰਗਤ ਪਰ ਕਰਨਾ ਕੀ ਜੈ ਸ਼ਰਨ ਆਪ ਕੀ ਪਰੀ ਲਖੀ ਜੈ।
ਸਾਰੀ ਸੰਗਤ ਮਿਲ ਕੇ ਤੁਹਾਡੇ ਚਰਨਾਂ ਵਿਖੇ ਆਏ ਹਾਂ ਤੇ ਆਪ ਜੀ ਸਭ ਸੰਗਤ ਤੇ ਬਖਸ਼ਿਸ਼ ਕਰੋ, ਕਿਰਪਾ ਕਰੋ।
ਸੁਨਤ ਬਿਨੈ ਕੋ ਬੁੱਢਾ ਬੋਲਿਓ ਕਿਸ ਕਾਰਨ ਤੁਮਰੋ ਮਨ ਡੋਲਿਓ।
ਸਿੱਖਾਂ ਦੀ ਬੇਨਤੀ ਸੁਣ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਬੋਲ ਪਏ ਵੀ ਗੁਰਮੁਖ ਪਿਆਰਿਓ ਗੱਲ ਕੀ ਹੈ, ਖੁੱਲ ਕੇ ਦੱਸੋ ਕਿਹੜਾ ਕਾਰਨ ਹੈ ਆਪ ਜੀ ਡੋਲ ਰਹੇ ਹੋ। ਗੁਰਸਿੱਖ ਡੋਲਦੇ ਨਹੀਂ ਪਰ ਤੁਸੀਂ ਅੱਜ ਡੋਲਦੇ ਹੋ, ਇਹਦਾ ਕਾਰਨ ਕੀ ਹੈ?
ਮੇਰੇ ਉਚਿਤ ਕੌਣ ਸੋ ਕਾਮ ਕਰੋ ਸੋ ਕਹੋ ਸਕਲ ਅਭਿਰਾਮ।
ਦੱਸੋ ਤਾਂ ਸਹੀ ਕਿ ਮੇਰੇ ਹਜ਼ੂਰ ਕੀ ਕੰਮ ਹੈ, ਮੈਂ ਕਿਸ ਸੇਵਾ ਦੇ ਲਾਇਕ ਹਾਂ। ਮੈਂ ਤਾਂ ਅਜੀਜ਼ ਹਾਂ, ਗੁਰੂ ਦਾ ਨੌਕਰ ਹਾਂ, ਗੁਰੂ ਦਾ ਸੇਵਾਦਾਰ ਹਾਂ। ਆਪ ਜੀ ਹੁਕਮ ਕਰੋ, ਮੈਂ ਹਰ ਵੇਲੇ ਤਿਆਰ ਪਰ ਤਿਆਰ ਹਾਂ।
ਇੱਕ ਸਿੱਖ ਕੀ ਸੇਵਾ ਫਲ ਮਾ ਸੰਗਤ ਸੇਵਾ ਪਾਈਐ ਕਾ।
ਇੱਕ ਸਿੱਖ ਦੀ ਸੇਵਾ ਦਾ ਮਹਾਤਮ ਆਖਿਆ ਨਹੀਂ ਜਾਂਦਾ, ਪਰ ਸੰਗਤ ਦੀ ਸੇਵਾ ਉਹਦਾ ਮਹਾਤਮ ਤਾਂ ਕੋਈ ਵੀ ਨਹੀਂ ਆਖ ਸਕਦਾ। ਆਪ ਜੀ ਆਪ ਪਰਮਾਤਮਾ ਸਰੂਪ ਹੋ, ਸੰਗਤ ਰੱਬ ਦਾ ਰੂਪ ਹੈ। ਤੁਸੀਂ ਸਾਰੇ ਬੇਨਤੀ ਕਰਨ ਆਏ ਹੋ, ਤੁਹਾਡੀ ਬੇਨਤੀ ਤੁਹਾਡਾ ਹੁਕਮ ਹੈ, ਹੁਕਮ ਕਰੋ ਮੈਂ ਤਿਆਰ ਪਰ ਤਿਆਰ ਹਾਂ।
ਇਸ ਪਰ ਸਤਿਗੁਰੂ